ਦੀਪਕ ਸ਼ਰਮਾ ਚਨਾਰਥਲ ਜੀ ਨਾਲ ਗੱਲ ਸ਼ੁਰੂ ਕਰਦੇ ਹਾਂ ਹੁਣ। ਦੀਪਕ ਜੀ ਸਵਾਗਤ ਹੈ ਤੁਹਾਡਾ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ ਗੱਲ ਅੱਜ ਸ਼ੁਰੂ ਕਰੀਏ ਸੰਚਾਰ ਸਾਥੀ ਐਪ ਤੋਂ, ਇਹ ਕੀ ਸ਼ੈ ਹੈ? ਕਿਉਂਕਿ ਲੋਕਾਂ ਦੇ ਮਨ ਵਿੱਚ ਖਦਸ਼ਾ ਇੱਕ ਪਿਆ ਹੋਇਆ ਵੀ ਕੀ ਇਹ ਸਰਕਾਰੀ ਜਾਸੂਸ ਫੋਨਾਂ ਦੇ ਵਿੱਚ ਇੰਸਟਾਲ ਕਰ ਦਿੱਤਾ ਜਾਣਾ। ਸੰਚਾਰ ਸਾਥੀ ਐਪ ਕੀ ਚੀਜ਼ ਹੈ ਜੀ?
ਵਿਜੇ ਜੀ, ਯਾਦ ਹੋਏਗਾ ਆਪਣੇ ਸਰੋਤਿਆਂ ਦੇ, ਦਰਸ਼ਕਾਂ ਦੇ, ਕਿਸੇ ਸਮੇਂ ਭਾਰਤ ਦੇ ਵਿੱਚ ਪਿਛਲੀ ਸਰਕਾਰ ਸੀ, ਜਦੋਂ ਨਰਿੰਦਰ ਮੋਦੀ ਹੋਰਾਂ ਦੀ ਪਿਛਲੀ ਟਰਮ ਸੀ, ਤਾਂ ਪੈਗਾਸਸ ਇੱਕ ਵਿਵਾਦ ਉੱਠਿਆ ਸੀ
ਜੀ
ਕਿ ਵਿਦੇਸ਼ ਤੋਂ ਇੱਕ ਸੋਫਟਵੇਅਰ ਖਰੀਦ ਲਿਆ ਗਿਆ ਜੀ, ਉਹ ਜੀ ਉਹਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਜੀ, ਜੱਜਾਂ ਦੇ ਫੋਨ ਸੁਣੇ ਜਾ ਰਹੇ ਨੇ ਜੀ, ਟੈਪ ਕੀਤੇ ਜਾ ਰਹੇ ਨੇ ਜੀ, ਇਸੇ ਤਰ੍ਹਾਂ ਕੁਝ ਵੱਡੇ ਵਕੀਲਾਂ, ਰਾਜਨੀਤਿਕ ਧਿਰਾਂ, ਪੱਤਰਕਾਰਾਂ, ਕਈਆਂ ਦੇ ਇਹ ਸਵਾਲ ਉੱਠਿਆ ਸੀਗਾ। ਤੇ ਇਹਦੇ ਵਿੱਚ ਅਕਸਰ ਇਹ ਰਹਿੰਦਾ ਜੀ ਕਿ ਪਿਛਲੀਆਂ ਸਰਕਾਰਾਂ ਸਮੇਂ ਵੀ ਲੈਂਡਲਾਈਨ ਫੋਨ ਟੈਪ ਕਰਨ ਦੀ ਪ੍ਰਕਿਰਿਆ ਸੀ ਜਾਂ ਨਾ, ਇਹ ਸਾਰਾ ਕੁਛ ਰਿਹਾ। ਪਰ ਜਿਸ ਤਰ੍ਹਾਂ ਹਰ ਪਹਿਲੂ ਦਾ ਕੇਂਦਰੀਕਰਨ ਹੋ ਰਿਹਾ, ਹੁਣ ਇੱਕ ਨਵਾਂ ਮਾਮਲਾ ਹੋਰ ਸਾਡੇ ਸਾਹਮਣੇ ਆ ਖਲੋਤਾ ਹੈ ਕਿ ਕੇਂਦਰ ਨੇ ਇੱਕ ਤਜਵੀਜ਼ ਕੱਢੀ ਹੈ ਕਿ ਜਿੰਨੇ ਵੀ ਮੁਲਕ ਦੇ ਵਿੱਚ ਸੂਬੇ ਨੇ, ਉਹਨਾਂ ਸਾਰੇ ਸੂਬਿਆਂ ਦੀ ਜਿਹੜੀ ਲੈਂਡ ਹੈ, ਮਤਲਬ ਮਾਲੀਆ ਰਿਕਾਰਡ ਹੈ, ਜ਼ਮੀਨਾਂ ਦਾ ਰਿਕਾਰਡ ਹੈ, ਉਹ ਸਾਰਾ ਇੱਕ ਐਪ ਦੇ ਉੱਤੇ ਕੇਂਦਰ ਕੋਲ ਆ ਜਾਵੇ। ਸੋ ਉਹਦਾ ਵੀ ਕੇਂਦਰੀਕਰਨ ਦੇ ਅੰਦਾਜ਼ੇ ਲਾਏ ਜਾ ਰਹੇ ਕਿ ਜ਼ਮੀਨਾਂ ਹਥਿਆਉਣ ਦੀ ਇੱਕ ਪ੍ਰਕਿਰਿਆ। ਉਸੇ ਤਰ੍ਹਾਂ ਲੋਕ ਅੱਜ ਸੰਚਾਰ ਸਾਥੀ ਨੂੰ ਨਵਾਂ ਪੈਗਾਸਸ ਵਜੋਂ ਦੇਖ ਰਹੇ ਹੈ। ਭਾਰਤ ਦੀ ਸੰਸਦ ਚੱਲ ਰਹੀ ਹੈ, ਚੱਲ ਰਹੀ ਸੰਸਦ ਦੇ ਦੌਰਾਨ SIR ਨੂੰ ਲੈ ਕੇ ਲਗਾਤਾਰ ਪਿਛਲੇ ਦੋ ਦਿਨ ਤੋਂ ਵਿਵਾਦ ਬਣਿਆ ਹੋਇਆ ਸੀ। ਸਰਕਾਰ ਦੇ ਸਾਹਮਣੇ ਚੁਣੌਤੀ ਸੀ ਕਿ ਵਿਰੋਧੀ ਧਿਰ ਤੁਰੰਤ ਇਹਦੇ ਤੇ ਬਹਿਸ ਚਾਹੁੰਦੀ ਸੀ। ਆਖਰ ਅੱਜ ਕਹਿਣਾ ਪਿਆ ਉਹਨਾਂ ਨੂੰ ਕਿ ਹਾਂਜੀ ਅਸੀਂ 9 ਤਰੀਕ ਨੂੰ ਇਹਦੇ ਤੇ ਬਹਿਸ ਕਰਾਵਾਂਗੇ। ਵਿਰੋਧੀ ਧਿਰ ਸਹਿਮਤ ਹੋ ਗਈ, ਪਰ ਜਿੱਦਣ 9 ਤਰੀਕ ਆਉਣੀ ਹੈ ਤਦ ਆਉਣੀ, ਉਹਨਾਂ ਨਵਾਂ ਸੰਚਾਰ ਸਾਥੀ ਸਰਕਾਰ ਲਈ ਵੱਡੀ ਮੁਸੀਬਤ ਖੜੀ ਹੋ ਗਿਆ। ਦਾਅਵਾ ਇਹ ਕੀਤਾ ਜਾ ਰਿਹਾ ਵਿਜੇ ਜੀ ਕਿ ਇਹ ਅਸਲ ਦੇ ਵਿੱਚ ਸਾਈਬਰ ਸਿਕਿਉਰਿਟੀ ਐਪ ਹੈ ਤੇ ਇਸ ਨੂੰ ਬਕਾਇਦਾ ਤੌਰ ਤੇ ਸਮਾਰਟਫੋਨ ਵਾਲੀਆਂ ਕੰਪਨੀਆਂ ਨੂੰ ਭਾਰਤ ਸਰਕਾਰ ਨੇ 1 ਦਸੰਬਰ ਨੂੰ ਉਹਨਾਂ ਕੋਲ ਇਹ ਲਾਗੂ ਕਰਨ ਲਈ ਭੇਜਿਆ ਕਿ ਤੁਸੀਂ ਇਹਨੂੰ 90 ਦਿਨਾਂ ਦੇ ਵਿੱਚ ਆਪਣੇ ਆਉਣ ਵਾਲੇ ਸਾਰੇ ਫੋਨਾਂ ਦੇ ਵਿੱਚ ਇੰਸਟਾਲ ਕਰਕੇ ਮਾਰਕੀਟ ਚ ਆਪਣੇ ਫੋਨ ਉਤਾਰਨੇ ਆ। ਜਿਹੜੇ ਪੁਰਾਣੇ ਫੋਨ ਨੇ ਜਿਹੜੇ ਲੋਕ ਯੂਜ਼ ਕਰਨੇ, ਉਹਨਾਂ ਦੇ ਵਿੱਚ ਇੰਸਟਾਲ ਕਰਨਾ ਲਾਜ਼ਮੀ ਕੀਤਾ ਜਾਏਗਾ, ਇੱਕ ਪ੍ਰਕਿਰਿਆ ਅਪਣਾਈ ਜਾਏਗੀ, ਪਰ ਨਵੇਂ ਫੋਨ 'ਚ ਪਹਿਲਾਂ ਤੋਂ ਹੀ ਇੰਸਟਾਲ ਹੋਵੇ। ਤੇ ਉਸ ਸਮੇਂ ਸਰਕਾਰ ਨੇ ਇਸ ਨੂੰ ਜਨਤਕ ਨਹੀਂ ਕੀਤਾ ਸੀ, ਪਬਲਿਕਲੀ ਇਹਦੀ ਕੋਈ ਸੂਚਨਾ ਨਹੀਂ ਦਿੱਤੀ ਗਈ, ਪਰ ਕੰਪਨੀਆਂ ਨੂੰ ਹਦਾਇਤ ਕੀਤੀ ਗਈ ਕਿ 90 ਦਿਨਾਂ ਦੇ ਅੰਦਰ ਅੰਦਰ ਇਹ ਕਰਨਾ ਹੀ ਕਰਨਾ। ਤੇ ਉਹਦੇ ਵਿੱਚ ਇੱਕ ਜਿਹੜੀ ਇਹਦੇ ਨਾਲੋਂ ਵੀ ਖਤਰਨਾਕ ਪਹਿਲੂ ਸੀ, ਉਹ ਇਹ ਸੀ ਕਿ ਯੂਜ਼ਰ ਜਿਹਨੇ ਫੋਨ ਖਰੀਦਣਾ ਹੈ, ਵਰਤਣਾ ਹੈ, ਉਹ ਇਹਨੂੰ ਡਿਲੀਟ ਨਹੀਂ ਕਰ ਸਕੂਗਾ।
ਜੀ
ਤੇ ਅੱਜ ਤਾਂ ਅਜੇ ਦੂਆ ਦਿਨ ਹੈ ਜੀ, 2 ਤਰੀਕ ਹੈ, ਮੁੱਦਾ ਬਣ ਗਿਆ। ਵਿਰੋਧੀ ਧਿਰ ਨੂੰ ਤਾਂ ਇਹੋ ਜਿਹਾ ਮੁੱਦਾ ਚਾਹੀਦਾ ਸਰਕਾਰ ਨੂੰ ਘੇਰਨ ਨੂੰ। ਉਹਨਾਂ ਨੇ ਕਹਿੰਦੇ ਜੀ ਨਿੱਜਤਾ ਤੇ ਹਮਲਾ, ਇਹ ਪ੍ਰਾਈਵੇਸੀ ਤੇ ਅਟੈਕ ਹੈ, ਇਹ ਜੀ ਤੁਸੀਂ ਮਤਲਬ ਬੰਦੇ ਦੀ ਜਾਣਕਾਰੀ ਇਕੱਤਰ ਕਰਨ ਲਈ ਕਾਰਵਾਈ ਕਰ ਰਹੇ ਹੋ, ਇਹ ਤੁਹਾਡਾ ਤਰੀਕਾ ਕਰ ਦਰੁਸਤ ਨਹੀਂ ਹੈ। ਤੇ ਪ੍ਰਿਯੰਕਾ ਗਾਂਧੀ ਨੇ ਤਾਂ ਇਹਨੂੰ ਜਸੂਸ ਕਰਾਰ ਦਿੱਤਾ ਕਿ ਜੀ ਇਹ ਤਾਂ ਕੇਂਦਰ ਸਰਕਾਰ ਦਾ ਜਸੂਸ ਤੁਹਾਡੇ ਫੋਨਾਂ 'ਚ ਦਾਖਲ ਹੋਣ ਜਾ ਰਿਹਾ ਉਹਨਾਂ ਨੇ। ਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੂੰ ਸਵਾਲ ਹੋ, ਕਹਿੰਦਾ ਕੋਈ ਨਾ ਮੈਂ ਸੰਸਦ 'ਚ ਬੋਲੂੰਗਾ, ਇਹਦਾ ਮਤਲਬ ਕੱਲ ਨੂੰ ਇਹ ਮੁੱਦਾ ਬਣੂੰਗਾ। ਆਪਾਂ ਇਸ ਨੂੰ ਰਾਜਨੀਤਿਕ ਤੌਰ ਦੇ ਉੱਤੇ 2 ਤਰ੍ਹਾਂ ਦਾ ਟਕਰਾਅ ਸਮਝ ਲਈਏ ਕਿ ਸਰਕਾਰ ਨੇ ਕੋਈ ਜੀ ਸਾਈਬਰ ਸਿਕਿਉਰਿਟੀ ਐਪ ਲਿਆਂਦਾ ਤੇ ਵਿਰੋਧੀ ਧਿਰ ਨੂੰ ਜਸੂਸ ਕਰ ਰਹੀ ਹੈ, ਟਕਰਾਅ ਹੈ
ਜੀ।
ਪਰ ਇਹਨਾਂ ਦੋਵਾਂ ਧਿਰਾਂ ਦੇ ਵਿਚਾਲੇ ਇੱਕ ਕੰਪਨੀਆਂ ਨੇ ਤੇ ਇੱਕ ਉਹ ਨੇ ਜਿਹੜੇ ਤਕਨੀਕ ਦੇ ਮਾਹਰ ਨੇ
ਜੀ।
ਕੰਪਨੀਆਂ ਦੇ ਵਿੱਚੋਂ ਐਪਲ ਸਭ ਤੋਂ ਪਹਿਲਾਂ ਸਾਹਮਣੇ ਆਇਆ, ਉਹਨੇ ਵਿਰੋਧ ਕੀਤਾ ਇਹਦਾ ਤੇ ਉਹ ਫਿਲਹਾਲ ਤਿਆਰ ਨਹੀਂ ਹੈ ਇਹਨੂੰ ਇੰਸਟਾਲ ਕਰਨ ਲਈ
ਜੀ।
ਤੇ ਉਸਨੇ ਵੀ ਇਸ ਨੂੰ ਆਪਣੇ ਨਿੱਜ ਦੇ ਉੱਤੇ ਆਪਣੇ ਪ੍ਰੋਸੈਸ ਦੇ ਵਿੱਚ ਇਹਨੂੰ ਦਖਲਅੰਦਾਜ਼ੀ ਕਰਾ ਦਿੱਤਾ। ਪਰ ਮੈਂ ਜਿਹੜੇ ਮਾਹਰ ਨੇ, ਤਕਨੀਕੀ ਮਾਹਰ ਜਿਹਨੂੰ ਅਸੀਂ ਐਕਸਪਰਟ ਕਹਿੰਦੇ ਹਾਂ ਇਹਨਾਂ ਚੀਜ਼ਾਂ ਦੇ,
ਹਾਂਜੀ,
ਮੈਂ ਉਹਨਾਂ ਦੇ ਵੱਖੋ ਵੱਖ ਵਿਊਜ਼ ਦਾ ਜੇ ਨਿਚੋੜ 2 ਲਾਈਨਾਂ 'ਚ ਦੱਸਾਂ ਤਾਂ ਵਿਜੇ ਜੀ ਉਹਨਾਂ ਦਾ ਮੰਨਣਾ ਇਹ ਸੀ ਕਿ ਅਜਿਹੇ ਐਪ ਉਹ ਤਾਕਤ ਰੱਖਦੇ ਨੇ ਜਿਹੜੇ ਤੁਹਾਡਾ OTP ਵੀ ਪੜ੍ਹ ਸਕਦੇ ਨੇ, ਜਿਹੜੇ ਤੁਹਾਡੇ ਮੈਸੇਜ ਵੀ ਦੇਖ ਸਕਦੇ ਨੇ, ਜਿਹੜੇ ਤੁਹਾਡੀ ਵੀਡੀਓ ਫੋਟੋਆਂ ਵੀ ਚੈੱਕ ਕਰ ਸਕਦੇ ਨੇ, ਜਿਹੜੇ ਤੁਹਾਡੀ ਈਮੇਲ ਵੀ ਰੀਡ ਕਰ ਸਕਦੇ ਨੇ, ਜਿਹੜੇ ਤੁਹਾਡੀ ਗੱਲਬਾਤ ਵੀ ਸੁਣ ਸਕਦੇ ਨੇ। ਇਹੀ ਕੁਛ ਤਾਂ ਪੈਗਾਸਸ ਦੇ ਹਵਾਲੇ ਨਾਲ ਸੀਗਾ ਜੀ। ਫਿਰ ਕਿਉਂ, ਜੇ ਤੁਸੀਂ ਅਸੀਂ ਆਪਸ ਚ ਬੈਠੇ ਡਰਾਇੰਗ ਰੂਮ ਚ ਵੀ ਗੱਲ ਕਰ ਰਹੇ ਹਾਂ
ਜੀ
ਤੇ ਸਾਡੇ ਫੋਨ ਟੇਬਲ ਤੇ ਸਾਹਮਣੇ ਪਏ ਨੇ, ਉਹ ਤਾਂ ਵੀ ਸਾਰਾ ਕੁਛ ਚਾਹੁਣ ਤਾਂ ਰਿਕਾਰਡ ਕਰ ਸਕਦੇ ਆ। ਸਾਡੀ ਫੋਨ ਗੈਲਰੀ ਚ ਜੋ ਕੁਛ ਪਿਆ ਉਹਦੇ ਨੂੰ ਵੀ ਕੋਈ ਚਾਹਵੇ ਤਾਂ ਦੇਖ ਸਕਦੇ ਆ। ਤੇ ਇਹ ਤਾਂ ਖਤਰਾ ਇਸ ਸੰਚਾਰ ਸਾਥੀ ਦੇ ਆਉਣ ਤੋਂ ਪਹਿਲਾਂ ਵੀ ਹੁਣ ਖੜਾ, ਤਕਨੀਕ ਜਿੱਥੇ ਤੱਕ ਪਹੁੰਚ ਗਈ। ਤੇ ਫਿਰ ਜੇ ਇਹ ਸਿੱਧਾ ਡਾਊਨਲੋਡ ਕਰਾਇਆ ਜਾ ਰੱਖੀ, ਸੱਚਮੁੱਚ ਜਸੂਸ ਹੈ ਜੇ ਤਕਨੀਕੀ ਮਾਹਰਾਂ ਨੂੰ ਇਹ ਲੱਗਦਾ ਕਿ OTP ਵੀ ਗਿਆ, ਤੁਹਾਡਾ ਮੈਸੇਜ ਵੀ ਗਏ, ਤੁਹਾਡੀ ਗੱਲਬਾਤ ਵੀ ਗਈ, ਫਿਰ ਨਿੱਜਤਾ ਕਿੱਥੇ ਰਹਿ ਗਈ ਜੀ?
ਜੀ
ਜਾਂ ਤਾਂ ਸਰਕਾਰ ਲੋਕਾਂ ਨੂੰ ਯਕੀਨ ਬਹਾਲ ਕਰੇ ਕਿ ਨਹੀਂ ਅਜਿਹਾ ਕੁਛ ਨਹੀਂ ਗਾ, ਪਰ ਜਦੋਂ ਤੁਸੀਂ ਬਾਇਆ ਕੰਪਨੀਆਂ ਸਿੱਧਾ ਦਾਖਲ ਹੋ ਰਹੇ ਹੋ ਔਰ ਆਪਣੇ ਦੇਸ਼ ਦੇ, ਮੈਂ ਕਹਿੰਦਾ ਤੁਸੀਂ ਨਿਵਾਸੀ ਸਮਝਣਾ ਨਹੀਂ ਸਮਝਣਾ, ਵੋਟਰ ਹੀ ਸਮਝਦੇ ਹੋ, ਜੇ ਵੋਟਰਾਂ ਨੂੰ ਵੀ ਯਕੀਨ ਨਹੀਂ ਦਵਾ ਪਾਉਂਦੇ ਤੇ ਫਿਰ ਤਾਂ ਸਵਾਲ ਹੈਗਾ ਜੀ। ਸੋ ਮੈਨੂੰ ਲੱਗਦਾ ਇਹ ਭਾਰਤ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਇਹ ਵੱਡਾ ਮੁੱਦਾ, ਸਵੇਰ ਤੋਂ ਹੀ ਵੱਡਾ ਮੁੱਦਾ ਬਣਨ ਵਾਲਾ। ਤੇ ਦੂਸਰਾ ਜਿਹੜਾ ਆਪਾਂ ਜ਼ਮੀਨਾਂ ਵਾਲੇ ਮਾਮਲੇ ਤੇ ਕਰਨ ਜਾ ਰਹੇ ਹਾਂ, ਉਹ ਵੀ ਮੈਨੂੰ ਲੱਗਦਾ ਵੱਡਾ ਮੁੱਦਾ ਬਣ ਜਾਣਾ ਕਿ ਤੁਸੀਂ ਜ਼ਮੀਨਾਂ ਦਾ ਸਾਰਾ ਰਿਕਾਰਡ, ਪਹਿਲਾਂ ਤੁਸੀਂ ਬਾਇਆ ਸਰਕਾਰ ਇੱਥੇ ਆਉਣ ਦੀ ਪ੍ਰਕਿਰਿਆ ਸੀ, ਫਿਰ ਤਾਂ ਤੁਹਾਡੀ ਸਿੱਧੀ ਆਜੂਗੀ ਕੰਟਰੋਲ 'ਚ ਸਾਰਾ ਰਿਕਾਰਡ ਤੁਹਾਡੇ ਕੋਲ ਆ ਜਾਣਾ। ਤੇ ਉਹ ਵੀ ਨਿੱਜਤਾ 'ਤੇ ਹਮਲਾ, ਸੂਬਿਆਂ ਦੇ ਅਧਿਕਾਰਾਂ 'ਤੇ ਹਮਲਾ ਤੇ ਆ ਵਿਅਕਤੀਆਂ ਦੇ ਅਧਿਕਾਰਾਂ 'ਤੇ ਹਮਲਾ, ਤੁਹਾਡੇ ਸਾਡੇ 'ਤੇ ਹਮਲਾ। ਸੋ ਦੋ ਮੁੱਦੇ ਮੈਨੂੰ ਲੱਗਦਾ ਆਉਂਦੇ ਦਿਨਾਂ 'ਚ SIR ਤੋਂ ਬਾਅਦ ਵੱਡੇ ਮੁੱਦੇ ਬਣਨ ਵਾਲੇ।
ਜੇ ਅਜਿਹਾ ਹੋ ਜਾਂਦਾ ਫਿਰ ਤਾਂ ਲੋਕ ਫੋਨ ਬਾਹਰਲੇ ਮੁਲਕਾਂ ਤੋਂ ਮੰਗਵਾਉਣ ਦੀ ਜਿਵੇਂ ਪਹਿਲਾਂ ਹੁੰਦੀ ਸੀ ਇੱਕ ਰੁਝਾਨ ਹੋਇਆ ਕਰਦਾ ਸੀ, ਫਿਰ ਬਾਹਰੋਂ ਫੋਨ ਇੰਡੀਆ ਦੇ ਵਿੱਚ ਵਰਤੇ ਜਾਣਗੇ। ਜਿਹੜਾ ਕੋਈ ਬੰਦਾ ਬਾਹਰੋਂ ਜਾਂਦਾ, ਸਵਾਲ ਇੱਕ ਇਹ ਵੀ ਆ, ਮੰਨ ਲਓ ਕਿਸੇ ਨੇ ਬਾਹਰੋਂ ਗਏ ਨੇ 2-3 ਮਹੀਨੇ ਉੱਥੇ ਲਾਉਣੇ ਨੇ, ਤਾਂ ਫਿਰ ਕੀ ਉਹਦੇ ਵਾਸਤੇ ਵੀ ਜ਼ਰੂਰੀ ਹੋਏਗਾ ਕਿ ਆਹ ਐਪ ਕੀ ਨਾ ਇਹਦਾ ਸੰਚਾਰ ਸਾਥੀ ਵੀ ਇਹ ਆਪਣੇ ਫੋਨ 'ਚ ਡਾਊਨਲੋਡ ਕਰੋ?
ਬਿਲਕੁਲ, ਮੇਰੇ ਹਿਸਾਬ ਨਾਲ ਇਹ ਕਰਨਗੇ ਜੀ ਕਿ ਏਅਰਪੋਰਟ 'ਤੇ ਉੱਧਰ ਤੇ ਡਾਊਨਲੋਡ ਕਰੋ ਜੀ, ਬੰਦੇ ਬਿਠਾ ਦੇਣਗੇ ਉੱਥੇ ਬਾਹਰ, ਕੁਛ ਵੀ ਕਰ ਸਕਦੇ। ਉਹ ਜਦੋਂ ਉਹ ਆਇਆ ਸੀਗਾ, ਮਤਲਬ ਕਿ ਟੀਕੇ ਲਵਾਓ ਜੀ ਕਰੋਨਾ ਵਾਲੇ, ਤੇ ਇੱਕ ਐਪ ਇਹਨਾਂ ਨੇ ਬਣਾਇਆ ਸੀਗਾ, ਉਹ ਐਪ ਹਰਾ ਹੋਣਾ ਚਾਹੀਦਾ ਤਾਂ ਤੁਹਾਡੀ ਅੰਦਰ ਐਂਟਰੀ ਹੋਊਗੀ ਜੀ, ਹੈ ਨਾ। ਸੋ ਇਹ ਉਹ ਤਰੀਕਾ ਕਰ, ਮਤਲਬ ਜਦੋਂ ਤੁਸੀਂ ਜਿਹੜੇ ਨਹੀਂ ਚਾਹੁੰਦੇ ਸੀ ਟੀਕਾ ਲਗਾਉਣਾ, ਉਹਨਾਂ ਨੂੰ ਵੀ ਕਿਸੇ ਨੂੰ ਸਰਕਾਰੀ ਨੌਕਰੀ ਕਰਕੇ, ਕਿਸੇ ਨੂੰ ਮਤਲਬ ਹਸਪਤਾਲ 'ਚ ਦਾਖਲ ਹੋਣ ਕਰਕੇ, ਇੱਥੋਂ ਤੱਕ ਕਿ ਮੌਲ 'ਚ ਵੀ ਦਾਖਲ ਹੋਣ ਦੇ ਲਈ ਜ਼ਰੂਰੀ ਕਰਤਾ ਦਿੱਤਾ। ਮਤਲਬ ਇਸ ਲਈ ਤੁਸੀਂ ਉਹਨੂੰ ਲਾਜ਼ਮੀ ਪ੍ਰਕਿਰਿਆ ਤਹਿਤ ਬਣਾਉਂਦੇ ਹੋ। ਜੇ ਤੁਸੀਂ ਇਸ ਨੂੰ ਲਾਜ਼ਮੀ ਬਣਾ ਦੋਗੇ ਤਾਂ ਲੋਕਾਂ ਲਈ ਮਜਬੂਰੀ ਬਣਾ ਕੇ ਰੱਖ ਰਹੇ ਹੋ, ਤਾਂ ਮਤਲਬ ਤੁਸੀਂ ਜਬਰੀ ਆਪਣੇ, ਮਤਲਬ ਕਿ ਉਹ ਜਿਵੇਂ ਜਾਨਵਰਾਂ ਦੇ ਟੈਗ ਲੱਗੇ ਹੁੰਦੇ ਨਾ, ਤਾਂ ਕਿ ਉਹਨੂੰ ਸਕੈਨ ਕਰ ਸਕੇ ਕਿ ਹਾਂ ਕਿੱਥੇ ਘੁੰਮ ਰਿਹਾ ਕਿੱਥੇ ਨਹੀਂ, ਹੈ ਨਾ। ਕਿਤੇ ਉਹ ਤਾਂ ਨਹੀਂ ਕੀਤਾ ਜਾ ਰਿਹਾ, ਉਹ ਵਿਵਹਾਰ ਤਾਂ ਨਹੀਂ ਹੁਣ ਦੇਸ਼ ਵਾਸੀਆਂ ਨਾਲ ਹੋਣਾ ਕਿ ਹਾਂ ਤੁਸੀਂ ਕਿੱਥੇ ਜਾ ਰਹੇ ਹੋ, ਕਿੱਥੋਂ ਆ ਰਹੇ ਹੋ। ਵੈਸੇ ਤਾਂ ਆ ਜਿੰਨੀ ਤਕਨੀਕ ਹੈਗੀ ਆ ਉਹ ਸਾਰੀ, ਉਹ ਪਹਿਲਾਂ ਸਾਨੂੰ ਨਿੱਜਤਾ ਦੇ ਹਮਲੇ ਹੀ ਨੇ, ਹੁਣ ਤਾਂ ਘਰਾਂ ਦੇ ਲੋਕਾਂ ਦੇ ਡਰਾਇੰਗ ਰੂਮਾਂ 'ਚ, ਰਸੋਈਆਂ ਤੱਕ 'ਚ ਕੈਮਰੇ ਲੱਗ ਪਏ, ਆਪਣੇ ਹੀ ਇੱਕ ਦੂਏ ਦੇ ਮੈਂਬਰ ਦੇ ਉੱਤੇ ਦੀ ਚੈੱਕ ਕਰੀ ਜਾਂਦੇ ਕਿ ਪਿੱਛੋਂ ਕੋਈ ਚੱਕ ਕੇ ਤਾਂ ਨਹੀਂ, ਕੁਛ ਕੱਲਾ ਖਾ ਗਿਆ, ਫਰਿੱਜ 'ਚੋਂ ਕੱਢ ਕੇ ਤਾਂ ਨਹੀਂ ਖਾ ਗਿਆ, ਕੀ ਦੇਖਦੇ ਸੀ ਉਹਨਾਂ, ਮਤਲਬ ਜਿਹੜੇ ਘਰਾਂ 'ਚ ਸੀ ਉਹ ਲਾ ਲਏ, ਹੈ ਨਾ, ਮਤਲਬ ਕੈਮਰੇ। ਤੇ ਆਹ ਉਹ ਤੋਂ ਵੀ ਅਗਲਾ ਹਮਲਾ ਜੀ, ਤਾਂ ਸਰਕਾਰ ਤੁਹਾਡੇ ਨਿੱਜ 'ਚ ਝਾਕਣ ਦੀ ਤਿਆਰੀ ਕਰ ਰਹੀ ਹੈ, ਔਰ ਉਹਦੇ ਨਾਲੋਂ ਵੀ ਜ਼ਿਆਦਾ ਖਤਰਾ ਕਿ ਤੁਸੀਂ ਇੱਕ ਦੂਸਰੇ ਦੀ ਕਾਰਵਾਈ ਗਤੀਵਿਧੀ ਨੂੰ ਰੋਕਣ ਦੇ ਲਈ ਕੰਮ ਕਰੋਗੇ, ਹੁਣ ਕੀ ਕਰੋਗੇ, ਸਵਾਲ ਪੈਦਾ ਹੋ ਗਏ। ਲੋਕਾਂ ਨੂੰ ਯਕੀਨ ਨਹੀਂ ਹੈ ਇਸ ਸਿਸਟਮ 'ਤੇ।
ਮੈਨੂੰ ਲੱਗਦਾ ਵਾਪਸ ਆਉਣਗੇ ਜੀ ਉਹ ਫੋਨ ਜਿਹੜੇ ਪਹਿਲਾਂ ਹੁੰਦੇ ਸੀ ਨਾ, 15 ਸਾਲ ਪਹਿਲਾਂ, ਜਿਹੜੇ ਸਮਾਰਟ ਨਹੀਂ ਸੀ, ਉਹ ਭਾਵੇਂ ਨਲਾਇਕ ਫੋਨ ਸੀ ਪਰ ਉਹਦੇ ਨਿੱਜਤਾ ਦਾ ਕੋਈ ਖਤਰਾ ਨਹੀਂ ਸੀ।
ਮੈਂ ਵਿਜੇ ਜੀ 7-8 ਮਹੀਨੇ ਪਹਿਲਾਂ ਹੀ ਬਦਲਿਆ ਫੋਨ, ਹੁਣ ਤੱਕ ਮੇਰੇ ਕੋਲ ਇੱਕ ਫੋਨ ਉਹੀ ਸੀਗਾ।
ਜੀ 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 ਜਿਹੜਾ ਸਿਰਫ
7-8 ਮਹੀਨੇ ਪਹਿਲਾਂ ਬਦਲਿਆ,
ਜਿਹੜਾ ਸਿਰਫ ਫੋਨ ਦਾ ਕੰਮ ਹੀ ਦਿੰਦਾ ਸੀ,
ਨੰਬਰ ਵਾਲਾ।
ਹਾਂਜੀ
ਹਾਂ, ਸਿਰਫ ਨੰਬਰ ਵਾਲਾ ਫੋਨ ਸੀ, ਉਹ 'ਚ SMS ਆਉਂਦਾ ਸੀ ਜਾਂ ਫੋਨ ਕੀਤਾ ਜਾ ਸਕਦਾ ਸੀ,
ਸੱਪ ਵਾਲੀ ਗੇਮ ਹੁੰਦੀ ਸੀ।
ਮੈਨੂੰ ਲੱਗਦਾ ਮੈਨੂੰ ਦੁਬਾਰਾ ਉਹਦੇ ਉੱਤੇ ਜਾਣਾ ਪੈਣਾ
ਜੀ। ਮੈਨੂੰ ਲੱਗਦਾ ਦੁਨੀਆਂ ਨੂੰ ਉੱਥੇ ਜਾਣਾ ਪੈਣਾ ਦੀਪਕ ਜੀ, ਕਿਉਂਕਿ ਜਿਸ ਹਿਸਾਬ ਦੇ ਨਾਲ ਹੁਣ ਸਾਰੇ ਪਾਸਿਓਂ ਗਲਬਾ ਪੈਂਦਾ ਲੱਗਦਾ ਨਾ, ਤੇ ਜਿੰਨਾ ਆਹ ਡਿਜੀਟਾਈਜੇਸ਼ਨ ਕਰਕੇ ਹੈਕ ਹੋ ਗਿਆ, ਕੋਈ ਕਿਸੇ ਨੇ ਤੁਹਾਡੀ ਐਪ ਡਾਊਨਲੋਡ ਕਰਕੇ ਕੋਈ ਨਿੱਜੀ ਜਾਣਕਾਰੀ ਕੱਢ ਲਈ, ਪੈਸੇ ਚੋਰੀ ਕਰ ਲਏ, ਕਿੰਨਾ ਕੁਝ ਹੋਰ ਹੋਈ ਜਾਂਦਾ। ਆਈ ਥਿੰਕ ਵਾਪਸ ਦੁਨੀਆਂ ਮੁੜੇਗੀ ਉੱਧਰ ਨੂੰ।
ਨਹੀਂ, ਮਾਨਯੋਗ ਅਦਾਲਤ ਦੇ ਵਿੱਚ ਆਪਾਂ ਪਿਛਲੇ ਕੁਝ ਦੇਰ ਤੋਂ ਕਾਫੀ ਖਬਰਾਂ ਕਰਦੇ ਰਹੇ ਹਾਂ ਉਹਦੀਆਂ, ਜਿਹੜੇ ਉਹ ਲੋਕਾਂ ਨਾਲ ਠੱਗੀ ਲੱਗਦੀ ਹੈ, ਮਤਲਬ ਫੋਨ ਕਰ ਕੁਰ ਕੇ ਜੇ ਵੋ, ਉਹਦੇ 'ਤੇ ਸਰਕਾਰ, ਉਹ ਅੱਜ ਕੱਲ੍ਹ ਸਾਡੇ ਡਿਜੀਟਲ ਅਰੈਸਟ ਵਾਲਾ ਕਾਫੀ ਮਾਮਲਾ ਭਾਰਤ 'ਚ ਵੱਡਾ ਬਣਿਆ ਹੋਇਆ, ਡਿਜੀਟਲ ਅਰੈਸਟ। ਸੋ ਉਸ ਨੂੰ ਲੈ ਕੇ ਸੁਪਰੀਮ ਕੋਰਟ 'ਚ ਸੁਣਵਾਈ ਹੋ ਰਹੀ ਹੈ ਲਗਾਤਾਰ, ਉਹਦੇ 'ਤੇ ਫਿਕਰਮੰਦੀ ਪ੍ਰਗਟਾਈ ਗਈ ਕਿ ਉਸ ਨੂੰ ਰੋਕਣ ਦੀ, ਮਤਲਬ ਤੁਸੀਂ ਉਹ ਚੀਜ਼ਾਂ ਰੋਕ ਨਹੀਂ ਪਾ ਰਹੇ ਜਿਹੜੀ ਤੁਹਾਡੀ ਜ਼ਿੰਮੇਵਾਰੀ ਹੈ, ਤੇ ਹੁਣ ਇਹਦੇ ਰਾਹੀਂ ਕਹਿੰਦੇ ਜੀ ਰੁਕ ਜੂਗਾ ਸਾਰਾ ਕੁਝ। ਇਹ ਦਾਅਵਾ ਕੀਤਾ ਜਾ ਰਿਹਾ ਕਿ ਜੇ ਅਸੀਂ 7 ਲੱਖ ਫੋਨ ਇਹਦੇ ਰਾਹੀਂ ਰਿਕਵਰ ਵੀ ਕਰ ਲਏ,
ਅੱਛਾ
ਤੇ ਕਦੋਂ ਲਾਗੂ ਕਰਤਾ, ਕਿਹਦੇ ਲਾਗੂ ਕਰਤਾ, ਕਿੱਥੇ ਚਲਾ ਲਿਆ, ਕਦੋਂ ਚਲਾ ਲਿਆ, ਤੇ ਕਮਾਲ ਹੈ ਜੀ। ਮਤਲਬ ਕਿ ਤੁਹਾਨੂੰ ਸਾਨੂੰ ਪਤਾ ਨਹੀਂ, ਤੇ ਸਰਕਾਰ ਕਹਿੰਦੀ ਇਹਦੇ ਰਾਹੀਂ 7 ਲੱਖ ਫੋਨ ਫੜ ਵੀ ਲਏ ਚੋਰੀ ਵਾਲੇ, ਇਹ ਤਾਂ ਜੀ ਜਦੇ ਫੜਿਆ ਜਾਇਆ ਕਰੂਗਾ।
ਅੱਛਾ ਦੀਪਕ ਜੀ, ਜੀ ਪੰਜਾਬ ਦਾ ਰੁਖ ਕਰੀਏ, ਪੰਜਾਬ ਦੇ ਵਿੱਚ ਕਾਂਗਰਸੀ ਦੀ ਕਾਂਗਰਸ ਦੀ ਪ੍ਰਧਾਨਗੀ ਵਾਸਤੇ ਹੁਣ ਰੱਸਾਕਸ਼ੀ ਸ਼ੁਰੂ ਹੋ ਗਈ ਹੈ, ਇਹ ਹਾਲਾਤ ਤਾਂ ਪਹਿਲਾਂ ਤੋਂ ਬਣੇ ਹੀ ਹੋਏ ਸੀ, ਹੁਣ ਕੀ ਚੱਲ ਰਿਹਾ ਜੀ, ਲੇਟੈਸਟ ਕੀ ਹੈ ਇਹਦੇ 'ਚ?
ਮੈਨੂੰ ਤਾਂ ਲੱਗਦਾ ਜੀ ਰੱਸਾਕਸੀ ਤੋਂ ਵੀ ਅੱਗੇ ਚੱਲ ਗਿਆ ਮਾਮਲਾ, ਸਿਆਸੀ ਤਲਵਾਰਾਂ ਤਣੀਆਂ ਹੋਈਆਂ, ਤੁਸੀਂ ਅਜੇ ਰੱਸਾਕਸੀ ਨਹੀਂ ਹੋ, ਇਹ ਤਾਂ ਖਾਸਾ ਗਾਹਾਂ ਚੱਲ ਗਿਆ ਜੀ ਕੰਮ। ਅਸਲ ਦੇ ਵਿੱਚ ਪਿਛਲੇ ਦਿਨੀ ਪਹਿਲਾਂ ਤਾਂ ਲੁਧਿਆਣੇ ਵਾਲੀ ਜ਼ਿਮਨੀ ਚੋਣ, ਫਿਰ ਤਰਨ ਤਾਰਨ ਵਾਲੀ ਜ਼ਿਮਨੀ ਚੋਣ, ਉਹਦੇ ਵਿੱਚ ਦੋ ਗੁੱਟ ਕਾਂਗਰਸ ਦੇ ਕਾਫੀ ਉੱਭਰੇ ਆਪਸ ਦੇ ਵਿੱਚ, ਹੈ ਨਾ। ਇੱਕ ਪਾਸੇ ਰਾਜਾ ਬੜਿੰਗ ਅਤੇ ਉਹਦੇ ਨਾਲ ਦੇ ਸਾਥੀ ਸੀ, ਦੂਏ ਪਾਸੇ ਚੰਨੀ, ਪ੍ਰਗਟ ਸਿੰਘ ਹੋਰੀ, ਰਾਣਾ ਗੁਰਜੀਤ ਹੋਰੀ, ਇਹ ਧਿਰ ਸੀ। ਤੇ ਪਰ ਤਰਨ ਤਾਰਨ ਦੀ ਜ਼ਿਮਨੀ ਚੋਣ ਤੋਂ ਬਾਅਦ ਜਿਹੋ ਜਿਹੀ ਕਾਂਗਰਸ ਦੀ ਫਜ਼ੀਅਤ ਹੋਈ, ਮਤਲਬ ਸੁਪਨੇ 227 'ਚ ਸਰਕਾਰ ਬਣਾਉਣ ਦੇ ਸੀ, ਪਰ ਨੰਬਰ 4 ਜਮਾਨਤ ਜ਼ਬਤ ਜੇ ਉਹ ਸਾਰੀਆਂ ਪ੍ਰਕਿਰਿਆਵਾਂ, ਉਹਦੇ ਵਿੱਚੋਂ ਮਤਲਬ ਕਿ ਇਹ ਤੈਅ ਹੋ ਗਿਆ ਕਿ ਜੀ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਿਆ ਜਾਊਗਾ। ਜੇ ਬਿਹਾਰ ਦੇ ਨਤੀਜੇ ਇੰਡੀਆ ਗੱਠਜੋੜ ਦੇ ਹਿਸਾਬ ਨਾਲ ਆਏ ਹੁੰਦੇ ਫਿਰ ਤਾਂ ਸ਼ਾਇਦ ਹੁਣ ਤੱਕ ਬਦਲ ਦਿੱਤਾ ਹੁੰਦਾ। ਸੋ ਥੋੜਾ ਜਿਹਾ ਝਟਕਾ ਹਾਈਕਮਾਂਡ ਨੂੰ ਬਿਹਾਰ 'ਚ ਵੀ ਲੱਗਿਆ, ਇਸ ਲਈ ਇਹ ਮੁੜ ਕੇ ਗੱਲ ਜਨਵਰੀ 'ਤੇ ਚਲੀ ਗਈ। ਹੁਣ ਮੰਨਿਆ ਜਾ ਰਿਹਾ ਕਿ ਚੜ੍ਹਦੇ ਸਾਲ ਦੇ ਵਿੱਚ ਪੰਜਾਬ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲਣਾ, ਅਤੇ ਉਹਦੇ ਲਈ ਰੱਸਾਕਸੀ ਜਾਂ ਸਿਆਸੀ ਤਲਵਾਰਾਂ ਇਸ ਕਦਰ ਤਣੀਆਂ ਕਿ ਹਰ ਜਿਹੜਾ MLA ਹੈ ਜਾਂ MLA ਰਿਹਾ ਹੈ ਜਾਂ ਜਿਹਦੀ ਮਾੜੀ ਮੋਟੀ ਦਿੱਲੀ ਦੇ ਵਿੱਚ ਕਿਸੇ ਹਾਕਾਂ ਨਾਲ ਸਾਠਗਾਂਠ ਹੈਗੀ ਆ, ਉਹ ਹਰੇਕ ਦਾਅਵਾ ਤਾਂ ਕਰ ਰਿਹਾ, ਪਰ 5-6 ਨਾਮ ਪੂਰੀ ਤਰ੍ਹਾਂ ਸਰਗਰਮ ਨੇ, ਜਿਹਨਾਂ ਦੇ ਵਿੱਚੋਂ ਜੇਕਰ ਆਪਾਂ ਗੱਲ ਕਰੀਏ ਤਾਂ ਅਹਿਮ ਤੌਰ ਦੇ ਉੱਤੇ ਪ੍ਰਤਾਪ ਸਿੰਘ ਬਾਜਵਾ, ਸੁਖਜਿੰਦਰ ਰੰਧਾਵਾ, ਅਤੇ ਇਸੇ ਤਰ੍ਹਾਂ ਮੌਜੂਦਾ ਪ੍ਰਧਾਨ ਰਾਜਾ ਬੜਿੰਗ ਆਪਣੀ ਪ੍ਰਧਾਨਗੀ ਬਚਾਉਣ ਲਈ ਜਦੋਂ ਜਹਿਦ ਕਰਨਗੇ, ਅਤੇ ਰਾਣਾ ਗੁਰਜੀਤ ਵੀ ਅਮੀਤ ਪਾਲੀ ਬੈਠੇ ਨੇ, ਵਿਜੇਂਦਰ ਸਿੰਗਲੇ ਦਾ ਨਾਂ ਦੀ ਵੀ ਚਰਚਾ ਤੁਰੀ ਜਾਂਦੀ ਆ, ਸੁਖਪਾਲ ਖਹਿਰਾ ਵੀ ਸੋਚਦੇ ਨੇ, ਪਰ ਦੋ ਨਾਂ ਕਾਫੀ ਗੰਭੀਰਤਾ ਨਾਲ ਬਚੇ ਜਾ ਰਹੇ ਨੇ, ਜਿਹਦੇ ਉੱਤੇ ਪੰਜਾਬ ਦੇ ਲੋਕ ਵੀ ਜਿਹੜੇ ਕਾਂਗਰਸ ਪੱਖੀ ਨੇ ਉਹ ਵੀ ਸੋਚਦੇ ਨੇ, ਅਤੇ ਜਾਂ ਕਾਂਗਰਸ ਹਾਈਕਮਾਂਡ ਦੇ ਵਿੱਚ ਵੀ ਉਹ ਨਾਮ ਗੰਭੀਰ ਮੰਨੇ ਜਾਂਦੇ ਨੇ। ਉਹ ਦੋ ਨਾਂ ਨੇ ਜੀ, ਚਰਨਜੀਤ ਸਿੰਘ ਚੰਨੀ ਅਤੇ ਪ੍ਰਗਟ ਸਿੰਘ ਦਾ। ਪਿਛਲੇ ਦਿਨੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰੇ, ਮਤਲਬ ਖੁਸ਼ੀ ਦਾ ਮੌਕਾ ਸੀਗਾ, ਪਰਿਵਾਰਕ ਤੌਰ 'ਤੇ ਉਹਨਾਂ ਨੇ ਸ਼੍ਰੀ ਅਖੰਡ ਸਾਹਿਬ ਦੇ ਪਾਠ ਰੱਖੇ, ਭੋਗ ਪਾਏ, ਅਤੇ ਸਾਰੇ ਕਾਂਗਰਸੀ ਸੱਦੇ, ਅਤੇ ਉਸ ਨੂੰ ਲੋਕਾਂ ਨੇ ਸ਼ਕਤੀ ਪ੍ਰਦਰਸ਼ਨ ਵਜੋਂ ਵੀ ਲਿਆ, ਹਾਈਕਮਾਂਡ ਨੂੰ ਸੁਨੇਹਾ ਦੇਣ ਦੇ ਹਵਾਲੇ ਨਾਲ ਵੀ ਲਿਆ ਕਿ ਦੇਖੋ ਜੀ ਚਰਨਜੀਤ ਚੰਨੀ ਇਹ ਸੁਨੇਹਾ ਦੇ ਰਹੇ ਨੇ ਕਿ ਮੈਂ ਸਾਰਿਆਂ ਨੂੰ ਇਕੱਠੇ ਕਰ ਸਕਦਾ, ਮੇਰੇ ਨਾਲ ਸਾਰੇ ਆ ਜਾਂਦੇ ਨੇ, ਮੇਰੇ ਕਹੇ 'ਤੇ ਇਕੱਠੇ ਹੋ ਜਾਂਦੇ ਨੇ, ਇਸ ਲਈ ਮੈਂ ਪ੍ਰਧਾਨਗੀ ਦਾ ਦਾਅਵੇਦਾਰ। ਦੂਏ ਪਾਸੇ ਪ੍ਰਗਟ ਸਿੰਘ ਬਾਰੇ ਵੀ ਕਹਿ ਜਾ ਰਹੇ ਜੀ ਕਿ ਉਹ ਵੀ ਰਾਹੁਲ ਗਾਂਧੀ ਦੀ ਗੁੱਡ ਬੁੱਕ 'ਚ ਨੇ, ਉਹ ਵੀ ਉਹਨਾਂ ਦੀ ਪਸੰਦੀਦਾ ਲੀਡਰਾਂ 'ਚੋਂ ਆਉਂਦੇ ਨੇ, ਪਰ ਸਵਾਲ ਅਜੇ ਵੀ ਇਹ ਖੜਾ ਕਿ ਕੀ ਕਾਂਗਰਸ ਇੱਕਜੁੱਟ ਹੋਊਗੀ, ਪ੍ਰਧਾਨ ਜਿਹੜਾ ਮਰਜ਼ੀ ਲੱਗ ਜਾਵੇ
ਜੀ,
ਅਤੇ ਇੱਕਜੁੱਟ ਹੋ ਕੇ ਉਹ ਪੰਜਾਬ ਦੇ ਮੁੱਦਿਆਂ ਦੇ ਲਈ ਲੋਕਾਂ ਦਾ ਯਕੀਨ ਜਿੱਤ ਪਾਏਗੀ ਕਿ ਨਹੀਂ, ਸਵਾਲ ਇਹ ਵੀ ਵੱਡਾ ਖੜਾ। ਸੋ ਅੱਜ ਦੀ ਤਰੀਕ 'ਚ ਸਮੁੱਚੀ ਸਿਆਸਤ ਦੇ ਉੱਤੋਂ ਜਿਹੜਾ ਲੋਕਾਂ ਨੂੰ ਯਕੀਨ ਉੱਠਿਆ, ਉਹਨੂੰ ਬਹਾਲ ਕਰਨ ਦੇ ਲਈ ਇਹਨਾਂ ਕੋਲ ਕਿਹੜਾ ਰੋਡ ਮੈਪ ਹੈ, ਉਹ ਵੀ ਵੇਖਣਾ ਜ਼ਰੂਰੀ ਹੈ। ਅਤੇ ਪਰ ਇਹ ਤੈਅ ਹੈ ਜੀ ਕਿ ਜਨਵਰੀ ਦੇ ਵਿੱਚ ਪੰਜਾਬ ਕਾਂਗਰਸ ਨੂੰ ਲਗਭਗ ਨਵਾਂ ਪ੍ਰਧਾਨ ਤਾਂ ਮਿਲ ਜਾਣਾ। ਹੁਣ ਉਹ ਇਹਨਾਂ 'ਚੋਂ ਵੀ ਕੋਈ ਮਿਲਦਾ ਜਾਂ ਕੋਈ ਹੋਰ ਮਿਲਦਾ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਜੀ ਰੱਸਾਕਸੀ ਪੂਰੇ ਸਿਖਰਾਂ 'ਤੇ ਹੈ।
ਅਤੇ ਅਕਾਲੀ ਭਾਜਪਾ ਗੱਠਜੋੜ ਬਾਰੇ ਕੀ ਚੱਲ ਰਿਹਾ ਜੀ, ਕਿਹਨੂੰ ਪੁੱਛਿਆ ਜਾਏਗਾ, ਕੀ ਚੱਲੇਗਾ ਉੱਥੇ?
ਕੱਲ੍ਹ ਆਪਾਂ ਕਾਫੀ ਲੰਬੀ ਚੌੜੀ ਚਰਚਾ ਕੀਤੀ ਸੀ
ਜੀ
ਕੈਪਟਨ ਅਮਰਿੰਦਰ ਸਿੰਘ ਦੇ ਬਿਆਨੀਏ ਨੂੰ ਲੈ ਕੇ, ਕਿ ਉਹਨਾਂ ਨੇ ਖੂਬ ਲੰਬੀ ਚੌੜੀ ਪ੍ਰੈਸ ਕਾਨਫਰੰਸ 'ਚ ਰਵਨੀਤ ਬਿੱਟੂ ਨੂੰ ਲੈ ਕੇ ਮਨਜਿੰਦਰ ਸਿਰਸਾ ਤੱਕ ਨੂੰ ਘੇਰਿਆ, ਅਤੇ ਇਸੇ ਤਰ੍ਹਾਂ ਉਹਨਾਂ ਨੇ ਬਾਦਲਾਂ ਦੇ ਨਾਲ ਗੱਠਜੋੜ ਦੀ ਹਮਾਇਤ ਕੀਤੀ, ਆਨੰਦਪੁਰ ਸਾਹਿਬ ਦੇ ਮਤੇ ਸੂਬਿਆਂ ਦੇ ਹੱਕਾਂ ਦੀ ਗੱਲ ਕੀਤੀ, ਅਤੇ ਕਾਫੀ ਉਹਨਾਂ ਨੇ BJP ਵੱਲੋਂ ਲਏ ਜਾਂਦੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਜਾਂ ਚੰਡੀਗੜ੍ਹ ਨੂੰ ਲੈ ਕੇ ਫੈਸਲਿਆਂ ਦੇ ਉੱਤੇ ਉਂਗਲ ਤਰੀਕੇ ਨਹੀਂ ਠੀਕ ਲੱਗਦਾ। ਫਿਰ ਉਹਨਾਂ ਨੇ ਆਪਣਾ ਦਰਦ ਵੀ ਬਿਆਨ ਕੀਤਾ ਕਿ ਮੈਨੂੰ ਪੁੱਛਦੇ ਨਹੀਂ, ਆਪਾਂ ਲੰਬੀ ਚਰਚਾ ਕੀਤੀ ਕੱਲ੍ਹ। ਹੁਣ ਉਸ ਤੋਂ ਬਾਅਦ ਸਭ ਦੀਆਂ ਨਜ਼ਰਾਂ ਸੀ ਦਿੱਲੀ ਵੱਲ ਕਿ ਕੀ ਭਾਜਪਾ ਹਾਈਕਮਾਂਡ ਕੋਈ ਇਹਦੇ 'ਤੇ ਟਿੱਪਣੀ ਕਰੂਗੀ
ਜੀ,
ਕੀ ਅਮਰਿੰਦਰ ਨੂੰ ਟੋਕਣ ਲਈ, ਰੋਕਣ ਲਈ, ਸਮਝਾਉਣ ਲਈ, ਬੁਲਾਉਣ ਲਈ, ਪਲੋਸਣ ਲਈ, ਸਲਾਹਕਾਰ ਵਜੋਂ ਕੰਮ ਲੈਣ ਲਈ ਕੁਛ ਗੱਲ ਹੋਊਗੀ? ਉੱਧਰੋਂ ਤਾਂ ਅਜੇ ਕੋਈ ਬਿਆਨ ਨਹੀਂ ਆਇਆ। ਬਿਆਨ ਆਇਆ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਦਾ। ਉਹ ਕਹਿੰਦੀ ਬਿਲਕੁਲ ਜੀ ਗੱਠਜੋੜ ਤਾਂ ਹੋਣਾ ਚਾਹੀਦਾ, ਕਹਿੰਦੀ ਜੀ ਪਰ ਪੰਜਾਬ ਦੇ ਮੁੱਦਿਆਂ ਨੂੰ ਧਿਆਨ 'ਚ ਰੱਖ ਕੇ ਆਉਣਾ ਚਾਹੀਦਾ। ਇਹ ਦੇਖੋ ਜੀ, ਕਹਿੰਦੀ ਇਹਨਾਂ ਦੇ ਲੀਡਰ ਨੇ, ਪੁਰਾਣੇ ਤਜਰਬੇਕਾਰ ਲੀਡਰ ਨੇ ਕੈਪਟਨ ਅਮਰਿੰਦਰ ਸਿੰਘ, ਉਹ ਕਹਿ ਰਹੇ ਨੇ ਜੀ ਕਿ 15 ਸਾਲ ਨਹੀਂ ਆ ਸਕਦੇ ਤਾਂ ਜੇ ਆਉਣਾ ਫਿਰ ਗੱਠਜੋੜ 'ਚ। ਕਹਿੰਦੀ ਜੀ ਮੈਂ ਤਾਂ ਤਿਆਗ ਕਰਤਾ ਸੀ ਪੰਜਾਬ ਦੇ ਲਈ ਜੀ, 4 ਸਾਲ ਦਾ ਮੇਰਾ ਤਾਂ ਮੰਤਰੀ ਦਾ ਅਹੁਦਾ ਪਿਆ ਸੀ, ਮੈਂ ਛੱਡ ਕੇ ਬਾਹਰ ਆ ਸੀ। ਬੀਬੀ ਜੀ ਕਿਉਂ ਝੂਠ ਬੋਲਦੇ, ਛੱਡ ਕੇ ਥੋੜ੍ਹਾ ਆਏ ਸੀ, ਉਹ ਤਾਂ ਲੋਕਾਂ ਨੇ ਛਡਾ ਤਾ, ਤੁਸੀਂ ਛੱਡਣਾ ਥੋੜ੍ਹਾ ਚਾਹੁੰਦੇ ਸੀ, ਅਕਾਲੀ ਦਲ ਬਾਹਰ ਥੋੜ੍ਹਾ ਆਉਣਾ ਚਾਹੁੰਦਾ ਸੀ ਗੱਠਜੋੜ 'ਚੋਂ। ਉਹ ਤਾਂ ਮਜਬੂਰਨ ਤੁਹਾਨੂੰ ਆਉਣਾ ਪੈ ਗਿਆ। ਪਰ ਹੁਣ ਜੇ ਕੈਪਟਨ ਅਮਰਿੰਦਰ ਵਾਲੀ ਸੇਮ ਬੋਲੀ ਬੀਬੀ ਹਰਸਿਮਰਤ ਕੌਰ ਬਾਦਲ ਵੀ ਬੋਲ ਰਹੇ ਨੇ, ਇਹਦਾ ਮਤਲਬ ਦੋਵਾਂ ਪਾਸਿਆਂ ਤੋਂ ਇਹ ਜ਼ਮੀਨ ਤਿਆਰ ਕੀਤੀ ਜਾ ਰਹੀ ਕਿ ਕਿਸੇ ਤਰ੍ਹਾਂ ਗੱਠਜੋੜ ਹੋ ਜਾਵੇ। ਔਰ ਦੋਈ ਤਰ੍ਹਾਂ ਇਹ ਉਮੀਦ ਵੀ ਕਰਦੀਆਂ ਕਿ ਜੇ ਗੱਠਜੋੜ ਹੁੰਦੇ ਤਾਂ ਅਸੀਂ ਸਿੱਧੇ ਮੁਕਾਬਲੇ 'ਚ ਆਉਂਦੇ ਹਾਂ। ਸੋ ਇਹ ਸਾਰੀ ਦੇ ਦਰਮਿਆਨ ਜਿਆਣੀ ਵੀ ਬੋਲ ਰਹੇ ਨੇ, ਅਸ਼ਵਨੀ ਸ਼ਰਮਾ ਵੀ ਬੋਲ ਰਹੇ ਨੇ। ਅਸ਼ਵਨੀ ਸ਼ਰਮਾ ਹੁਣ ਕਾਰਜਕਾਰੀ ਪ੍ਰਧਾਨ ਨੇ, ਜਦੋਂ ਕਿ ਸੁਨੀਲ ਜਾਖੜ ਜਿਹੜੇ ਪ੍ਰਧਾਨ ਨੇ ਉਹ ਵੀ ਪੈਰਵੀ ਕਰਦੇ ਰਹੇ ਨੇ ਗੱਠਜੋੜ ਦੀ। ਪਰ ਅਸ਼ਵਨੀ ਸ਼ਰਮਾ ਕਹਿੰਦੇ ਨਾ ਜੀ, ਸਾਡੀ ਤਾਂ 117 ਦੇ ਸੀਟਾਂ 'ਤੇ ਤਿਆਰੀ ਆ, ਕੈਪਟਨ ਅਮਰਿੰਦਰ ਸਿੰਘ ਸਾਡੇ ਵੱਡੇ ਲੀਡਰ ਨੇ, ਸਤਿਕਾਰਤ ਲੀਡਰ ਨੇ। ਪਰ ਇਹ ਉਹਨਾਂ ਦਾ ਨਿੱਜੀ ਬਿਆਨ ਹੈ ਜੀ, ਮਤਲਬ ਅਸ਼ਵਨੀ ਸ਼ਰਮਾ ਨੇ ਉਸਨੂੰ ਨਿੱਜੀ ਬਿਆਨ ਕਹਿ ਕੇ ਦਰਕਿਨਾਰ ਕਰਤਾ ਤੇ ਕਹਿਤਾ ਕਿ ਅਸੀਂ 117 ਦੇ ਲੜਾਂਗੇ, ਇਕੱਲਿਆਂ ਲੜਾਂਗੇ। ਤੇ ਹਰਸਿਮਰਤ ਬਾਰੇ ਕਹਿੰਦੇ ਸਾਡੀ ਵੱਡੀ ਭੈਣ ਹੈ ਜੀ, ਕੋਈ ਗੱਲ ਨੀ, ਗੱਠਜੋੜ 'ਚ ਰਹੇ ਨੇ, ਕਈ ਵਾਰ ਮਨ ਹੁੰਦਾ ਜੀ ਦੁਆਰਾ। ਪਰ ਕਹਿੰਦੇ ਜੀ ਕਿ ਉਹ ਜੋਤਸ਼ੀ ਥੋੜਾ ਜਿਹੜੀ ਉਹ ਦੱਸੂਗੀ ਕਿ ਕਿੰਨੇ ਸਾਲ ਸਾਡੀ ਸਰਕਾਰ ਆਉਣੀ ਜਾਂ ਨਹੀਂ ਆਉਣੀ, ਹੈ ਨਾ, ਜਦੋਂ ਕਿ ਉਹਨਾਂ ਨੇ ਅਮਰਿੰਦਰ ਸਿੰਘ ਦੇ ਹਵਾਲੇ ਨਾਲ ਕਹੀ ਸੀ, ਉਸ ਦੇ ਉੱਤੇ ਨਹੀਂ। ਸੋ ਬਚ ਬਚ ਕੇ ਟਿੱਪਣੀ ਕੀਤੀ ਅਸ਼ਵਨੀ ਸ਼ਰਮਾ ਨੇ, ਪਰ ਇਹ ਗੱਲ ਜ਼ੋਰ ਦੇ ਕੇ ਕਹਿਤੀ ਕਿ ਅਸੀਂ 117 ਦੀ ਤਿਆਰੀ ਕਰ ਰਹੇ ਹਾਂ। ਬਿਲਕੁਲ ਜੀ, ਤਿਆਰੀ ਤਾਂ ਬਾਦਲ ਦਲ ਵੀ 117 ਦੀ ਉਹ ਕਰ ਰਹੇ। ਪਿਛਲੀਆਂ ਲੋਕ ਸਭਾ ਚੋਣਾਂ ਤੁਸੀਂ ਇਕੱਲਿਆਂ ਲੜੀਆਂ, ਵਿਧਾਨ ਸਭਾ ਚੋਣਾਂ ਤੁਸੀਂ ਮਤਲਬ ਦੇਖ ਹੀ ਲਈਆਂ ਸਾਰਾ ਰੰਗ ਢੰਗ। ਸੋ ਇਸ ਲਈ ਇਹ ਕਹਿਣਾ ਕਿ ਜੀ ਏਦਾਂ ਨਹੀਂ ਹੋ ਸਕਦਾ ਅਸੀਂ 117 ਤੇ ਲੜਾਂਗੇ, ਹੁਣ ਮਤਲਬ ਅਸ਼ਵਨੀ ਸ਼ਰਮਾ ਕਹਿੰਦਾ ਕਿ ਗੱਠਜੋੜ ਨਹੀਂ ਹੋਊਗਾ, ਹੈ ਨਾ, ਜਾਖੜ ਤੇ ਮਤਲਬ ਕੈਪਟਨ ਅਮਰਿੰਦਰ ਕਹਿੰਦੇ ਗੱਠਜੋੜ ਹੋਣਾ ਚਾਹੀਦਾ, ਤੇ ਇਹਦਾ ਮਤਲਬ ਅਸੀਂ ਪੈਰਵੀ ਵੀ ਕਰਾਂਗੇ ਗੱਠਜੋੜ ਕਰਾਉਣ ਲਈ। ਤੁਸੀਂ ਮੰਨਦੇ ਹੋ ਵਿਜੇ ਜੀ ਕਿ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਨੇ ਜਾਂ ਜੇਪੀ ਨੱਡਾ ਨੇ ਜਦੋਂ ਫੈਸਲਾ ਲੈਣਾ ਹੋਊਗਾ, ਉਹ ਜਾਖੜ ਨੂੰ, ਰਵਨੀਤ ਬਿੱਟੂ ਨੂੰ, ਅਸ਼ਵਨੀ ਸ਼ਰਮਾ ਨੂੰ, ਇਹਨਾਂ ਨੂੰ ਕਿਸੇ ਨੂੰ ਪੁੱਛਣਗੇ ਵੀ ਕਿ ਨਹੀਂ? ਫੈਸਲਾ ਤਾਂ ਉਹਨਾਂ ਨੇ ਕਰਨਾ ਜੀ, ਉਸ ਸਮੇਂ ਇਹਨਾਂ ਨੂੰ ਪੁੱਛਣਾ ਵੀ ਨਹੀਂ ਕਿਸੇ ਨੂੰ। ਫਿਰ ਇਹ ਹਾਂਜੀ ਹਾਂਜੀ ਤਾਂ ਕਰ ਸਕਦੇ ਨੇ, ਫਿਰ ਇਹ ਸੋਸ਼ਲ ਮੀਡੀਆ 'ਤੇ ਵਧਾਈਆਂ ਤਾਂ ਦੇ ਸਕਦੇ ਨੇ, ਮੀਡੀਆ 'ਚ ਕਹਿਣਗੇ ਜੀ ਤਾਂ ਬਹੁਤ ਵਧੀਆ ਹੋ ਗਿਆ ਜੀ, ਇਹ ਤਾਂ ਸੋਨੇ 'ਤੇ ਸੁਹਾਗਾ ਜੀ, ਫਿਰ ਇਹੋ ਜਿਹੇ ਪੰਚ ਲਾਈਨਾਂ ਤਾਂ ਬੋਲ ਸਕਦੇ ਨੇ। ਪਰ ਫਿਰ ਨਹੀਂ ਕਹਿਣ ਦੀ ਗੱਲ ਹੋ ਗਈ, ਨਹੀਂ ਜੀ 117 ਦੀ ਤਿਆਰੀ ਆ ਸਾਡੀ ਤਾਂ
ਜੀ।
ਤੇ ਅਮਰਿੰਦਰ ਸਿੰਘ ਜਿਹੜਾ ਹਵਾਲਾ ਦੇ ਰਹੇ ਨੇ, ਉਹ ਕਹਿੰਦੇ ਭਾਈ 23 ਦੇ ਲੜੇ ਸੀ ਹੁਣ ਤੱਕ ਤੁਸੀਂ, ਤੇ ਜੇ ਏਦਾਂ ਲੜਨ ਜਾਓਗੇ ਫਿਰ ਤੁਹਾਡੇ ਕੋਲ ਉਮੀਦਵਾਰ ਹੋਣਗੇ, ਫਿਰ ਇੱਧਰ ਉੱਧਰੋਂ ਹੀ ਚੱਕਣੇ ਪੈਣੇ ਆ ਨਾ, ਸੱਜਿਓ ਖੱਬਿਓ, ਫਿਰ ਅਕਾਲੀਆਂ ਕਾਂਗਰਸੀਆਂ ਵਾਲੇ ਲਿਆਓਗੇ ਨਾ ਤੁਸੀਂ। ਸੋ ਇਸ ਲਈ ਕਹਿੰਦੇ ਹਜੇ ਤੁਹਾਨੂੰ ਤਿਆਰੀ ਲਈ ਮਾਹੌਲ ਚਾਹੀਦਾ, ਉਹ ਇਸ ਤਰੀਕੇ ਦੀ ਗੱਲ ਕਰ ਰਹੇ ਨੇ ਕਿ ਇਹ ਸੀਟਾਂ ਵਧਾਉਣ ਲਈ ਅਸ਼ਵਨੀ ਸ਼ਰਮਾ ਮਾਹੌਲ ਬਣਾ ਰਹੇ ਨੇ, ਕਿ ਅਸ਼ਵਨੀ ਸ਼ਰਮਾ ਕੇਂਦਰ ਦੀ ਹਦਾਇਤ ਤੇ, ਆਪਣੇ ਹਾਈਕਮਾਂਡ ਦੀ ਹਦਾਇਤ ਤੇ ਬੋਲ ਰਹੇ ਨੇ, ਜਾਂ ਇਹ ਆਪਣੀ ਰਾਜਨੀਤਿਕ ਭੀੜ ਹੈ ਜਿਹੜੀ ਇਹਨਾਂ ਨੂੰ ਮਤਲਬ ਕਿ ਸਾਡੇ ਉੱਤੇ ਕਾਂਗਰਸੀ ਅਕਾਲੀ ਲਿਆ ਕੇ ਬਿਠਾ ਤੇ ਇਹ ਫਿਰ ਮੂਹਰੇ ਬੈਠਣ ਲੱਗ ਗਏ, ਅਸੀਂ ਫਿਰ ਪਿੱਛੇ ਦੇ ਪਿੱਛੇ ਰਹਿ ਗਏ, ਜਿਹੜੇ ਅਸਲੀ ਬੀਜੇਪੀ ਦੇ ਵਰਕਰ ਸੀ ਉਹ ਠੱਗੇ ਹੋਏ ਮਹਿਸੂਸ ਕਰਦੇ ਨੇ, ਇਹ ਉਹਦੇ ਵਿੱਚੋਂ ਬੋਲ ਰਹੇ ਨੇ। ਪਰ ਸੱਚਾਈ ਇਹ ਹੈ ਜੀ, ਚਾਹੇ ਨਵੇਂ ਆਏ ਹੋਣ ਤੇ ਚਾਹੇ ਪੁਰਾਣੇ ਆਏ ਹੋਣ, ਭਾਜਪਾ ਦੀ ਹਾਈਕਮਾਂਡ ਅਜਿਹੀ ਹਾਈਕਮਾਂਡ ਹੈ ਜਿਹੜੀ ਪੁੱਛਦੀ ਨਹੀਂ, ਹੁਕਮ ਸੁਣਾਉਂਦੀ ਹੈ, ਫੈਸਲਾ ਸੁਣਾਉਂਦੀ ਹੈ, ਇਸ ਲਈ ਇਹਨਾਂ ਨੂੰ ਪੁੱਛਣਾ ਨਹੀਂ। ਪਰ ਗੱਠਜੋੜ ਦੀ ਸੰਭਾਵਨਾ ਮੰਨਿਆ ਜਾ ਰਿਹਾ ਕਿ ਚੜ੍ਹਦੇ ਸਾਲ ਦੇ ਮਾਰਚ ਅਪ੍ਰੈਲ ਮਹੀਨੇ ਤੱਕ ਜਾਂਦਿਆ ਜਾਂਦਾ ਇਹ ਗੱਠਜੋੜ ਹੋਣ ਦੀ ਪੂਰੀ ਸੰਭਾਵਨਾ ਜੀ।
ਦੀਪਕ ਜੀ, ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਤਾਰੀਖ ਜਦੋਂ ਹੁਣੇ ਰੀਸੈਂਟਲੀ ਅਨਾਊਂਸ ਕੀਤੀ ਗਈ ਸੀ, ਤੁਸੀਂ ਉਦੋਂ ਦੱਸਿਆ ਸੀ ਵੀ ਆਖਿਰਕਾਰ ਫਾਈਨਲੀ ਦੱਸ ਦਿੱਤਾ ਗਿਆ ਚੋਣਾਂ ਹੋਣਗੀਆਂ ਕਦੋਂ, ਪਰ ਇਹਨਾਂ ਚੋਣਾਂ ਨੂੰ ਲੈ ਕੇ ਕੀ ਪੰਜਾਬ ਦਾ ਮੋਹ ਭੰਗ ਹੁੰਦਾ ਜਾ ਰਿਹਾ, ਕੀ ਡਿਟੇਲ ਹੈ ਜੀ?
ਬਿਲਕੁਲ, ਦੇਖੋ ਪੰਜਾਬ ਦੇ ਵਿੱਚ ਖਾਸ ਕਰ ਪੇਂਡੂ ਤਬਕਾ ਸਾਡਾ ਚੋਣਾਂ ਦੇ ਵਿੱਚ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦਾ। ਆਪਾਂ ਅੱਗੇ ਵੀ ਇਹਦੀ ਗੱਲ ਕਰਦੇ ਰਹੇ ਹਾਂ ਕਿ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ 'ਚ ਵੋਟਾਂ ਅਕਸਰ ਪੂਰੇ ਜ਼ੋਰ ਛੋੜਨਾ ਪੈਂਦੀਆਂ। MP ਚੋਣਾਂ ਦੇ ਵਿੱਚ ਠੀਕ ਹੈ, ਲੰਬਾ ਚੌੜਾ ਖੇਤਰ ਹੁੰਦਾ ਹੈ, ਕਈ ਵਾਰ ਉਮੀਦਵਾਰ ਉਹਨੇ ਪਹੁੰਚ ਪਾਉਂਦੇ ਨਹੀਂ ਪਹੁੰਚ ਪਾਉਂਦੇ, ਹੈ ਨਾ, ਉਹਦੇ ਵਿੱਚ ਵੋਟ ਪਰਸੈਂਟੇਜ MLA ਦੇ ਮੁਕਾਬਲੇ ਘੱਟ ਹੁੰਦੀ ਹੈ। ਪਰ ਵਿਧਾਇਕ ਦੀ ਚੋਣ, MLA ਦੀ ਚੋਣ, ਵਿਧਾਨ ਸਭਾ ਦੀ ਚੋਣ ਜਿੰਨੀ ਜਦੋ ਜਹਿਦ ਨਾਲ ਲੜੀ ਜਾਂਦੀ ਹੈ, ਉਹਦੇ ਨਾਲੋਂ ਕਿਤੇ ਵੱਧ ਸਰਪੰਚੀ ਦੀ ਚੋਣ ਪਿੰਡ ਪੱਧਰ 'ਤੇ ਜਦੋ ਜਹਿਦ ਨਾਲ ਲੜੀ ਜਾਂਦੀ ਹੈ। ਇਕੱਲੀ ਇਕੱਲੀ ਵੋਟ ਭੁਗਤਾਉਣ ਦੇ ਲਈ ਜੋ ਮਤਲਬ ਕਿ ਪ੍ਰਕਿਰਿਆ ਅਪਣਾਈ ਜਾਂਦੀਆਂ ਨੇ, ਆਪਾਂ ਸਾਰੇ ਉਹ ਤੋਂ ਵਾਕਫ ਹਾਂ। ਪਰ MLA ਔਰ ਵਿਧਾਨ ਮਤਲਬ ਵਿਧਾਨ ਸਭਾ ਦੀ ਵਿਧਾਇਕੀ ਦੀ, MLA ਦੀ ਚੋਣ ਔਰ ਸਰਪੰਚੀ ਪੰਚੀ ਦੀ ਚੋਣ ਦੇ ਵਿਚਾਲੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀ ਚੋਣ। ਇਹ ਚੋਣਾਂ ਮਤਲਬ ਪੰਚਾਇਤੀ ਸਿਸਟਮ ਦਾ ਹਿੱਸਾ ਨੇ, ਅਤੇ ਜੇ ਸਮਾਂ ਰਹਿੰਦਿਆਂ ਪੰਚਾਇਤਾਂ ਨੂੰ ਜਿਹੜੇ ਤੈਅ ਸੰਵਿਧਾਨ ਅਨੁਸਾਰ 29 ਵਿਭਾਗ ਅਲਾਟ ਹੋਣੇ ਸੀ, ਜੋ ਅਲਾਟ ਹੋਏ ਹੁੰਦੇ ਤਾਂ ਇਹਨਾਂ ਦਾ ਰੁਤਬਾ ਹੈ, ਇਹਨਾਂ ਦੀ ਮਕਬੂਲੀਅਤ, ਇਹਨਾਂ ਦੀ ਕਾਰਜ ਵਿਧਾ ਕੁਛ ਹੋਰ ਵੱਡੀ ਹੋਣੀ ਸੀ। ਪਰ ਹੋਇਆ ਇਹ ਕਿ ਪੰਚ ਸਰਪੰਚ ਫਿਰ ਵੀ ਕਿਤੇ ਨਾ ਕਿਤੇ ਐਕਟਿਵ ਦਿਖਦੇ ਨੇ ਕਿਸੇ ਪ੍ਰਕਿਰਿਆ ਦੇ ਵਿੱਚ, ਫਿਰ ਵੀ ਉਹਨਾਂ ਕੋਲ ਕਰਨ ਲਈ ਕੁਝ ਕੰਮ ਹੁੰਦੇ ਨੇ, ਚਾਹੇ ਉਹ ਵਿਭਾਗ ਅਜੇ ਤੱਕ ਉਹਨਾਂ ਨੂੰ ਨਹੀਂ ਮਿਲੇ। ਪਰ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਮਤੀ ਮੈਂਬਰਾਂ ਕੋਲ ਤਾਂ ਲਗਭਗ ਕਰਨ ਲਈ ਵੀ ਕੋਈ ਕੰਮ ਨਹੀਂ ਹੁੰਦਾ ਸਿੱਧੇ ਰੂਪ ਦੇ ਵਿੱਚ। ਜਿਸ ਤਰ੍ਹਾਂ ਸਰਕਾਰ ਮਤਲਬ ਕਿ ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਟੂਲ ਵਜੋਂ ਆਪਣੀ ਪਾਰਟੀ ਦੇ ਜਿੱਤੇ ਨੁਮਾਇੰਦਿਆਂ ਵਜੋਂ ਕਿਸੇ ਸਮਾਗਮ 'ਚ ਸਟੇਜ ਤੇ ਬਿਠਾਉਣ ਤੋਂ ਲੈ ਕੇ ਸਰੋਪਾ ਉਛਾਲ ਪਾਉਣ ਤੱਕ ਜਾਂ ਫਿਰ ਸਰਕਾਰੀ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਕਿਸੇ ਮੀਟਿੰਗ 'ਚ ਇੱਕ ਸਮੋਸਾ ਦੋ ਗੁਲਾਬ ਜਾਮਣਾ ਜਾਂ ਦੋ ਸਮੋਸੇ ਇੱਕ ਗੁਲਾਬ ਜਾਮਣਾ ਚਾਹ ਦੇ ਕੱਪ ਜੋਗੇ, ਸੋ ਇਸ ਪ੍ਰਕਿਰਿਆ ਤੱਕ ਜਿੱਥੇ ਰੱਖਦੇ ਨੇ ਉੱਥੇ ਜਿਸ ਤਰ੍ਹਾਂ ਸਰਪੰਚੀ ਦੀ ਚੋਣ ਲੜੀ ਗਈ ਇਸ ਵਾਰ ਪੰਜਾਬ ਦੇ ਵਿੱਚ, ਇਹਨਾਂ ਚਾਹੇ ਤੋਂ ਪਹਿਲਾਂ ਵੀ ਹੁੰਦਾ ਰਿਹਾ ਤੇ ਸ਼ਾਇਦ ਲੋਕਾਂ ਨੂੰ ਇਹ ਵੀ ਲੱਗਦਾ ਕਿ ਸਮਾਂ ਤਾਂ ਸਾਲ ਹੈ ਜੀ, ਹੁਣ ਸਰਕਾਰ ਕੋਲ ਇੱਕ ਸਾਲ ਹੈ ਤੇ ਜੇ ਇੱਕ ਸਾਲ ਲਈ ਆਪਾਂ ਸਰਕਾਰ ਦੇ ਦਮ ਤੇ ਬਣ ਵੀ ਗਏ ਤੇ ਫਿਰ ਅਗਲੇ 4 ਸਾਲ ਜੇ ਇਹਨਾਂ ਦੀ ਨਾ ਆਈ ਫਿਰ ਆਪਾਂ ਕਿਵੇਂ ਵਕਤ ਕੱਟੀ ਕਰਾਂਗੇ
ਜੀ।
ਦੂਏ ਪਾਸੇ ਵਿਰੋਧੀ ਧਿਰਾਂ ਨੂੰ ਲੱਗਦਾ ਕਿ ਜਿੱਥੇ ਤਾਂ ਸਰਕਾਰ ਨੇ ਡੰਡੇ ਦੇ ਜ਼ੋਰ ਨਾਲ ਜਾਣਾ, ਆਪਾਂ ਆਪਣਾ ਪੈਸਾ ਤੇ ਸਮਾਂ ਕਾਹਨੂੰ ਬਰਬਾਦ ਕਰੀਏ। ਪਹਿਲੀ ਚੁਣੌਤੀ ਤਾਂ ਇਹ ਹੈ ਵਿਜੇ ਜੀ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵਿਰੋਧੀ ਧਿਰ ਤਾਂ ਵਿਰੋਧੀ ਧਿਰ, ਬਾਕੀ ਦਲ ਤਾਂ ਬਾਕੀ ਦਲ, ਸੱਤਾਧਾਰੀ ਧਿਰ ਨੂੰ ਵੀ ਉਮੀਦਵਾਰ ਨਹੀਂ ਮਿਲ ਰਹੇ ਪੂਰੇ, ਤੁਸੀਂ ਇਹ ਹਿਸਾਬ ਲਾ ਲਓ। ਮਿੰਨਤਾਂ ਕਰਨੀਆਂ ਪੈ ਰਹੀਆਂ ਪਿੰਡਾਂ 'ਚ ਜਾ ਕੇ, ਬੰਦੇ ਲੱਭਣੇ ਪੈ ਰਹੇ ਆ, ਕੋਈ ਚੋਣ ਲੜਨ ਲਈ ਤਿਆਰ ਨਹੀਂ, ਤਾਂ ਸਥਿਤੀ ਹੈ। ਇੱਥੋਂ ਅੰਦਾਜ਼ਾ ਲਾ ਲਓ ਕਿ ਨਹੀਂ ਤਾਂ ਇੱਥੇ ਬੰਦਾ ਮਤਲਬ ਕਿ ਇੱਕ ਤੋਂ ਇੱਕ ਕਾਲਾ ਹੁੰਦਾ ਕਿ ਹਾਂ ਅੱਜ ਦੀ ਤਰੀਕ ਦੇ ਵਿੱਚ ਤਾਂ ਜਿਹੋ ਜਿਹੇ ਪੈਸੇ ਦਾ ਦੇਣ ਲੈਣ ਵਿਦੇਸ਼ਾਂ ਨਾਲ ਸੰਬੰਧ, ਜ਼ਮੀਨਾਂ ਵੇਚ ਕੇ ਚੋਣ ਲੜਨ ਦੀ ਇੱਛਾ, ਮਤਲਬ ਸਿਰਫ ਮਤਲਬ ਕਿਸੇ ਤਰ੍ਹਾਂ ਨਾਲ ਸਾਡੀ ਸਰਕਾਰ 'ਚ ਹੱਥ ਪੈ ਜਾਵੇ, ਹੈ ਨਾ, ਉਹ ਸਾਰੀ ਇੱਛਾਵਾਂ ਦੇ ਹੁੰਦਿਆਂ ਵੀ ਪੰਜਾਬ ਦੀ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਲਈ ਰਾਜਨੀਤਿਕ ਪਾਰਟੀਆਂ ਨੂੰ, ਕਿਉਂਕਿ ਭਗਵੰਤ ਮਾਨ ਹੋਰ ਹੀ ਐਲਾਨ ਕਰ ਚੁੱਕੇ ਆ ਕਿ ਅਸੀਂ ਚੋਣ ਨਿਸ਼ਾਨ ਤੇ ਲੜਾਂਗੇ ਤੇ ਜੇ ਲੜਨਗੇ ਤਾਂ ਬਾਕੀ ਦਲ ਵੀ ਲੜਨਗੇ, ਤੇ ਇਸ ਲਈ ਰਾਜਨੀਤਿਕ ਇਸ ਪਿੰਡ ਦੇ ਵਿੱਚ ਉਮੀਦਵਾਰ ਨਾ ਲੱਭਣਾ ਇਹ ਆਪਣੇ ਆਪ 'ਚ। ਦੂਸਰੇ ਪਾਸੇ
ਜੀ
2 ਤਰੀਕ ਅੱਜ ਮੁੱਕ ਗਈ ਜੀ ਸਾਡੇ ਇੱਥੇ, 14 ਤਰੀਕ ਨੂੰ ਵੋਟਾਂ ਨੇ ਲੈ ਦੇ ਕੇ 12-13 ਦਿਨ ਮਤਲਬ ਵਿਚਾਲੇ ਬਚਦੇ ਨੇ, ਤੇ ਉਹਦੇ ਬਾਵਜੂਦ ਵੀ ਜੇ ਮਤਲਬ ਕਿ 11 ਦਿਨਾਂ ਲਈ ਵੀ ਜੇ ਆਪਾਂ ਹਿਸਾਬ ਲਾਈਏ ਹੈ ਤਾਂ ਉਹਨਾਂ ਲਈ ਵੀ ਪਿੰਡਾਂ ਦੇ ਵਿੱਚ ਅਜੇ ਕੋਈ ਮਾਹੌਲ ਨਹੀਂ ਗਾ, ਪਿੰਡਾਂ 'ਚ ਇਹਨੂੰ ਲੈ ਕੇ ਕੋਈ ਉਹੀ ਜਿਹੀ ਚਰਚਾ ਨਹੀਂ ਹੈਗੀ, ਮਤਲਬ ਨਾ ਲੋਕ ਇਹਦੇ ਲਈ ਮਤਲਬ ਇੱਛਕ ਦਿਖਦੇ ਨੇ ਚਾਹੇ ਲੋਕਾਂ ਨੂੰ, ਤੇ ਨਾ ਉਮੀਦਵਾਰ ਲੱਭ ਰਹੇ ਨੇ। ਫਿਰ ਕਿਉਂ ਨਹੀਂ ਇਹ ਸਵਾਲ ਪੈਦਾ ਹੋਊਗਾ ਜੀ ਕਿ ਪੰਜਾਬ ਦੇ ਲੋਕਾਂ ਦੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਮੋਹ ਭੰਗ ਹੁੰਦਾ ਜਾ ਰਿਹਾ, ਕੀ ਇਹਦਾ ਅਸਰ ਬਾਕੀ ਚੋਣਾਂ ਤੱਕ ਵੀ ਜਾ ਰਿਹਾ, ਕਿਉਂਕਿ ਸਾਰੀ ਆਪਾਂ ਰਾਜਨੀਤਿਕ ਜਮਾਤ ਤੋਂ ਜਿਵੇਂ ਗੱਲ ਕਰਦੇ ਲੋਕਾਂ ਦਾ ਮੋਹ ਭੰਗ ਹੈ, ਜੇ ਕੋਈ ਸਹੀ ਧਿਰ ਪੰਜਾਬ ਨੂੰ ਨਹੀਂ ਦਿਖਦੀ ਤਾਂ ਫਿਰ ਕੀ ਉੱਥੇ ਵੀ ਮੋਹ ਭੰਗ ਹੋਣ ਦੀ ਪ੍ਰਕਿਰਿਆ, ਵੋਟ ਘਟਣ ਦੇ ਕਾਰਨ ਕੀ ਇਹ ਵੀ ਹੋ ਸਕਦੇ ਹੁੰਦੇ।
ਦੀਪਕ ਜੀ ਕਾਫੀ ਚਿੰਤਾਜਨਕ ਗੱਲ ਆ, ਮਤਲਬ ਪੰਜਾਬ ਦੇ ਵਿੱਚ ਚੋਣਾਂ ਹੋ ਰਹੀਆਂ ਹੋਣ ਅਤੇ ਕੋਈ ਉਮੀਦਵਾਰ ਬਣਨ ਨੂੰ ਤਿਆਰ ਨਾ ਹੋਏ, ਕਿਉਂਕਿ ਕਈਆਂ ਦੀ ਤਾਂ ਇਹੀ ਉਪਲਬਧੀ ਹੁੰਦੀ ਹੈ ਵੀ ਅਸੀਂ ਉਮੀਦਵਾਰ ਸੀਗੇ, ਪਤਾ ਹੁੰਦਾ ਵੀ ਜਿੱਤਣਾ ਨਹੀਂ ਹੈਗਾ, ਉਮੀਦਵਾਰ ਬਣਨਾ ਹੀ ਉਪਲਬਧੀ
ਹੋਏਗਾ,
ਚੋਣ ਲੜਨਾ, ਹਾਂਜੀ ਚੋਣ ਲੜਨਾ ਹੀ ਆਪਣੇ ਆਪ ਦੇ ਵਿੱਚ ਉਪਲਬਧੀ ਮੰਨੀ ਜਾਂਦੀ ਆ। ਇਹ ਦੇਖੋ ਜਿਹੜੀ ਸਮੱਸਿਆ ਹੈਗੀ ਆ ਨਾ, ਓਵਰਆਲ ਸਿਆਸਤ ਤੋਂ ਮੋਹ ਭੰਗ ਹੋ ਜਾਣਾ, ਇਹ ਇੱਕ ਵੱਡੇ ਟਰੈਂਡ ਵੱਲ ਵੀ ਇਸ਼ਾਰਾ ਕਰਦੀ ਆ ਵੀ ਮੁਸ਼ਕਲ ਹੋ ਜਾਣਾ ਕੋਈ ਚੰਗੇ ਜਿਹੜੇ ਸੱਚਮੁੱਚ ਟੈਲੈਂਟਿਡ ਵਿਅਕਤੀ ਨੇ ਜਿਨ੍ਹਾਂ ਦਾ ਕੋਈ ਨਜ਼ਰੀਆ ਚੰਗਾ ਹੈ, ਉਹਨਾਂ ਨੇ ਆਉਣਾ ਨਹੀਂ ਫਿਰ, ਜਿਹੜੀ ਜਿਹੜਾ ਇਹ ਖਾਲੀ ਥਾਂ ਰਹਿ ਗਿਆ, ਇਹ ਖਾਲੀ ਥਾਂ ਭਰਨਾ ਕਿਹਨੇ?
ਇਹੀ ਤਾਂ ਆਪਾਂ ਅੱਗੇ ਵੀ ਗੱਲ ਕਰਦੇ ਰਹੇ ਕਿ ਜੇ ਤੁਸੀਂ ਟੋਆ ਪੱਟ ਕੇ ਖਾਲੀ ਛੱਡ ਦੋਗੇ ਤੇ ਉਹਦੇ ਵਿੱਚ ਜੇ ਕੋਈ ਮਿੱਟੀ ਪਾ ਕੇ ਚੰਗਾ ਬੀਜ ਨਹੀਂ ਬੀਜੋਗੇ ਤਾਂ ਉਹ ਟੋਏ ਨੇ ਕੂੜੇ ਨਾਲ ਭਰ ਜਾਣਾ,
ਬਸ ਬਸ
ਧੂੜ ਮਿੱਟੀ ਨਾਲ ਆਲੇ ਦੁਆਲੇ ਲਿਫਾਫੇ ਇਕੱਠੇ ਗੁੱਸ ਕਰਕੇ ਭਰ ਜਾਣਾ। ਸੋ ਇਹ ਬਹੁਤ ਵੱਡਾ ਸਵਾਲ ਹੈ, ਜੇ ਚੰਗੇ ਸਿਰਦ ਲੋਕ ਇਸ ਰਾਜਨੀਤਿਕ ਦਲਦਲ ਚ ਉਤਰ ਕੇ ਉਹਨੂੰ ਸਾਫ਼ ਕਰਨ ਨਹੀਂ ਆਉਣਗੇ ਤੇ ਫਿਰ ਕੌਣ ਆਉਣਗੇ? ਪਰ ਇਸ ਲਈ ਮੋਹ ਭੰਗ ਹੋਣ ਦਾ ਇੱਕ ਕਾਰਨ ਇਹ ਹੈ ਕਿ ਸਾਰੀਆਂ ਰਵਾਇਤੀ ਪਾਰਟੀਆਂ ਜਿਹੜੀਆਂ ਤੁਰੀਆਂ ਆਉਂਦੀਆਂ ਸੀ ਉਹਨਾਂ ਨੂੰ ਦਰਕਨਾਰ ਕਰਕੇ, ਉਹਨਾਂ ਦੇ ਵੱਡੇ ਵੱਡੇ ਨਾਵਾਂ ਨੂੰ ਦਰਕਨਾਰ ਕਰਕੇ ਲੋਕਾਂ ਨੇ ਆਹ ਇਨਕਲਾਬੀਆਂ ਤੇ ਯਕੀਨ ਕੀਤਾ ਸੀ, ਔਰ ਤਾਬੜ ਤੋੜ ਇੱਕ ਸੋਚ ਚ ਇੱਕ ਸੁਰ ਦੇ ਵਿੱਚ ਪੰਜਾਬ ਨੇ ਧਰਮ ਜਾਤ ਫਿਰਕਾ ਪਿੰਡ ਸ਼ਹਿਰ ਸਭ ਤੋਂ ਉੱਪਰ ਉੱਠ ਕੇ 92 ਜਿਤਾਏ ਸੀ, ਔਰ ਅੱਜ ਪੰਜਾਬ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਆਪਣੇ ਆਪ ਨਾਲ, ਅੱਜ ਹਰ ਬੰਦਾ ਆਪਣੇ ਆਪ ਨੂੰ ਇਹਦੇ ਲਈ ਗੁਨਾਹਗਾਰ ਮੰਨ ਰਿਹਾ ਕਿ ਅਸੀਂ ਵੀ ਤਾਂ ਵੋਟਾਂ ਪਾਉਣ ਵਾਲੇ ਸੀ, ਅਸੀਂ ਵੀ ਤਾਂ ਇਹਨਾਂ ਦੀ ਘਰੇ ਆਪਣੇ ਹੀ ਘਰ 'ਚ ਅਸੀਂ ਬਜ਼ੁਰਗਾਂ ਨਾਲ ਲੜਕੇ ਇਹਨਾਂ ਨੂੰ ਵੋਟਾਂ ਪਾਈਆਂ। ਉਹ ਜਿਹੜੀ ਮਤਲਬ ਕਿ ਧੋਖਾ ਮਹਿਸੂਸ ਕਰ ਰਹੇ ਨੇ ਉਸ ਨੇ ਵੀ ਇਹ ਚੀਜ਼ ਨੂੰ ਵਧਾਇਆ ਕਿ ਹੁਣ ਕਿਸੇ ਦੇ ਯਕੀਨ ਨਹੀਂ ਬਣ ਰਿਹਾ ਤੇ ਲੋਕ ਕਈ ਪਾਸਿਓਂ ਲੱਭ ਵੀ ਰਹੇ ਨੇ। ਪੰਜਾਬ 'ਚ ਅੱਜ ਦੀ ਤਰੀਕ 'ਚ ਰਾਜਨੀਤੀ ਖਲਾ ਏ, ਲੀਡਰਸ਼ਿਪ ਦਾ ਖਲਾ ਏ। ਲੀਡਰਸ਼ਿਪ ਤੋਂ ਮਤਲਬ ਮੈਂ ਪਹਿਲਾਂ ਵੀ ਸ਼ਾਇਦ ਕਿਹਾ ਹੋਵੇ ਇੱਕ ਵਿਅਕਤੀ ਤੋਂ ਨਹੀਂ, ਸਮੁੱਚੇ ਲੀਡਰਸ਼ਿਪ ਤੋਂ, ਸਮੁੱਚੀ ਰਾਜਨੀਤੀ ਤੋਂ ਖਲਾ ਏ। ਅਸੀਂ ਸਾਰੇ ਰਾਜਨੀਤਿਕ ਗੱਲਾਂ ਕਰਦੇ ਹਾਂ ਪਰ ਰਾਜਨੀਤਿਕ ਤੌਰ ਦੇ ਉੱਤੇ ਲੜਨ ਲਈ ਸਾਡੇ ਕੋਲ ਚਿਹਰੇ ਮੋਹਰੇ ਸਾਫ਼ ਹੈ ਨਹੀਂ।
ਮੈਨੂੰ ਤਾਂ ਦੀਪਕ ਜੀ ਐਂ ਲੱਗਦਾ ਜਿਸ ਹਿਸਾਬ ਨਾਲ AI ਦਾ ਪਸਾਰ ਹੋ ਰਿਹਾ, ਕੁਝ ਸਾਲਾਂ ਦੇ ਵਿੱਚ ਵੋਟਾਂ ਪੋਲੀਟੀਕਲ ਪਾਰਟੀਆਂ ਨੂੰ ਨਹੀਂ ਇਹ ਆਈ ਟੀ ਕੰਪਨੀਆਂ ਨੂੰ ਪੈਣਗੀਆਂ ਵੀ ਆਹ ਗੂਗਲ ਦਾ ਆਹ ਚੈਟ ਬੋਟ ਆ ਹੈ ਨਾ, ਉਹਨਾਂ ਨੇ ਸਾਰਿਆਂ ਨੇ ਆਪਣੇ ਬੋਟ ਬਣਾ ਦੇਣੇ ਨੇ, ਮਾਈਕਰੋਸੋਫਟ ਦਾ ਬੋਟ ਆ ਇਹ, ਐਪਲ ਦਾ ਬੋਟ ਆ ਇਹ, ਗਰੋਕ ਦਾ ਬੋਟ ਹੈ, ਤੁਸੀਂ ਇਹਨਾਂ ਨੂੰ ਵੋਟਾਂ ਪਾ ਲਓ ਅਤੇ ਜਿਹੜੇ ਆਰਟੀਫਿਸ਼ਲ ਇੰਟੈਲੀਜੈਂਸ ਵਾਲੇ ਬੋਟ ਨੇ ਉਹਨਾਂ ਦੀ ਸਰਕਾਰ ਚੱਲੂਗੀ ਵੈਸੇ ਵੀ, ਜਿਹੜੇ ਇਸ ਵੇਲੇ ਮੰਤਰੀ ਵੀ ਨੇ ਉਹ ਪੋਲਿਸੀ ਸੈੱਟ ਥੋੜ੍ਹੇ ਕਰਦੇ ਆ, ਪੋਲਿਸੀ ਸੈੱਲ ਕਰਦੇ ਆ, ਉਹਨਾਂ ਨੂੰ ਜੋ ਪਾਰਟੀ ਵੱਲੋਂ ਕਹਿ ਦਿੱਤਾ ਜਾਂਦਾ ਉਹੀ ਉਹ ਲਾਈਨ ਟੋ ਕਰਦੇ ਆ।
ਜਿਸ ਤਰ੍ਹਾਂ ਅੱਜ ਦੀ ਤਰੀਕ ਦੇ ਵਿੱਚ ਹਰ ਚੀਜ਼ ਦਾ ਮਤਲਬ ਪ੍ਰਾਈਵੇਟਕਰਨ ਹੋ ਰਿਹਾ
ਜੀ,
ਦਿਹਾੜੀਕਰਨ, ਠੇਕਾਕਰਨ ਹੋ ਰਿਹਾ, ਮੈਨੂੰ ਲੱਗਦਾ ਸਰਕਾਰਾਂ ਵੀ ਕਿਸੇ ਦਿਨ ਉਸ ਪਾਸੇ ਨੂੰ ਚੱਲ ਜਾਣਗੀਆਂ ਕਿ ਵੀ ਆਹ ਕੁਛ ਕਰਦੇ ਕਰਾਂਗੇ, ਸਾਨੂੰ ਠੇਕੇ ਤੇ ਚੁਣ ਲਓ, ਬੋਲੀ ਲੱਗਿਆ ਕਰੂਗੀ
ਜੀ।
ਸੋ ਕਿਤੇ ਉੱਧਰ ਨੂੰ ਮੈਨੂੰ ਲੱਗਦਾ ਆਹ ਜਿਹੜਾ ਤੁਸੀਂ ਕਰ ਰਹੇ ਹੋ ਤਾਂ ਬਹੁਤ ਹਾਈ ਫਾਈ ਤੁਸੀਂ ਗੱਲ ਕਰ ਰਹੇ ਹੋ, ਉਹਦੇ ਵਿਚਾਲੇ ਇੱਕ ਵੀ ਆਊਗਾ ਕਿਤੇ ਸ਼ਾਇਦ, ਔਰ ਇਹ ਨਾ ਆ ਜਾਵੇ ਪਹਿਲਾਂ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਦੁਨੀਆ ਬੜੀ ਤੇਜ਼ੀ ਨਾਲ ਤਬਦੀਲ ਹੋ ਰਹੀ ਹੈ, ਅੱਜ ਤੋਂ ਲੈ ਕੇ ਕੱਲ੍ਹ ਤੱਕ ਕਿਹੜੀਆਂ ਕਿਹੜੀਆਂ ਤਬਦੀਲੀਆਂ ਹੋਣਗੀਆਂ ਤੁਹਾਡੇ ਤੋਂ ਜਾਣਾਂਗੇ ਇਸੇ ਸੈਗਮੈਂਟ ਦੇ ਵਿੱਚ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ,
ਥੈਂਕ ਯੂ,
ਸਤਿ ਸ਼੍ਰੀ ਅਕਾਲ।